ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਲਗੀਧਰ ਪਿਤਾ ਜੀ ਦੀ ਸਾਜੀ ਨਿਵਾਜੀ ਹੋਈ ਦਮਦਮੀ ਟਕਸਾਲ ਵੱਲੋਂ। ਟਕਸਾਲ ਦੇ ਮੌਜੂਦਾ ਮੁਖੀ ਪਰਮ ਸਤਿਕਾਰਯੋਗ ਸ੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਗੁਰਬਾਣੀ ਦੇ ਪ੍ਰਚਾਰ ਲਈ ਸ਼ੁੱਧ ਉਚਾਰਨ ਦੇ ਵਾਸਤੇ ਇਹ ਜੋ ਪਾਠ ਬੋਧ ਸਮਾਗਮ ਦੀ ਲੜੀ ਪ੍ਰਾਰੰਭ ਕੀਤੀ ਹੈ, ਵਡਭਾਗੀ ਸੰਗਤਾਂ ਦਿੱਲੀ ਵਿੱਚ ਹੋ ਰਹੇ ਇਸ ਸਮਾਗਮ ਵਿੱਚ ਹਾਜ਼ਰੀਆਂ ਭਰ ਰਹੀਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ 209 ਅੰਗ ਤੱਕ ਪਾਠ ਸੰਗਤਾਂ ਸਰਵਣ ਕਰ ਚੁੱਕੀਆਂ ਨੇ। ਕੱਲ ਪਾਠ ਕਰਦਿਆਂ ਹੋਇਆਂ ਜੋ ਕੁਝ ਸ਼ੰਕੇ ਜੋ ਵਖਰੇਵੇਂ ਪਾਠਾਂ ਦੇ ਆਏ ਸਨ, ਅੱਜ ਆਰੰਭਤਾ ਤੋਂ ਪਹਿਲਾਂ ਉਹਨਾਂ ਬਾਰੇ ਜੋ ਨਿਰਣਾ ਹੈ ਆਪਾਂ ਕਰਦੇ ਚੱਲੀਏ। 174 ਅੰਗ 'ਤੇ ਸੰਗਤਾਂ ਪੋਥੀਆਂ ਪ੍ਰਕਾਸ਼ ਕਰਨ ਦੀ ਕਿਰਪਾਲਤਾ ਕਰਨ ਦੀ 174 ਅੰਗ 'ਤੇ ਹੇਠਾਂ ਤੋਂ ਉੱਪਰ ਵੱਲ ਨੂੰ 6ਵੀਂ ਪੰਗਤੀ। ਭਗਤਾ ਨਾਮ ਆਧਾਰ ਹੈ ਮੇਰੇ ਗੋਵਿੰਦਾ, ਹੇਠਾਂ ਤੋਂ ਉੱਪਰ ਵੱਲ ਨੂੰ 6ਵੀਂ ਪੰਗਤੀ ਹੈ। ਭਗਤਾ ਨਾਮ ਆਧਾਰ ਹੈ ਮੇਰੇ ਗੋਵਿੰਦਾ। ਇੱਥੇ ਭਾਗਾਂ ਵਿੱਚ ਐੜੇ ਕੰਨਾ ਨਹੀਂ ਛਪਿਆ ਹੋਇਆ, ਐੜਾ ਮੁਕਤਾ ਹੈ, ਪਰ ਇੱਥੇ ਕੰਨੀ ਸਹਿਤ ਪਾਠ ਸ਼ੁੱਧ ਹੈ, ਇਹ ਲਿਖ ਲਿਆ ਜਾਵੇ ਜੀ, ਵਿੱਚ ਅੰਕਿਤ ਕਰ ਦਿੱਤਾ ਜਾਵੇ ਪੋਥੀਆਂ 'ਤੇ। ਭਗਤਾ ਨਾਮ ਆਧਾਰ ਹੈ ਮੇਰੇ ਗੋਵਿੰਦਾ, ਹਰ ਕਥਾ ਮੰਗ ਹੈ ਹਰ ਚੰਗੀ ਜੀਓ। ਇਹ ਆਧਾਰ ਕੰਨੇ ਸਹਿਤ ਸ਼ੁੱਧ ਹੈ। ਇਸ ਤੋਂ ਅੱਗੇ 182 ਅੰਗ, ਜੋ ਪਾਵਨ ਸ਼ਬਦ ਹੈ ਗੌੜੀ ਗੁਆਰੇਰੀ ਮਹੱਲਾ ਪੰਜਵਾਂ, ਜਾ ਕੇ ਵਸ ਖਾਨ ਸੁਲਤਾਨ, ਹੇਠਾਂ ਤੋਂ ਦੂਸਰੀ ਪੰਗਤੀ ਉੱਪਰ ਵਾਲੀ। ਸਰਬ ਵਿਆਪਿਤ ਪੂਰਨ ਧਨੀ, ਇੱਥੇ ਪੱਪੇ ਨੂੰ ਸਿਹਾਰੀ ਸਹਿਤ ਪਾਠ ਸ਼ੁੱਧ ਹੈ। ਸਰਬ ਵਿਆਪਿਤ ਪੂਰਨ ਧਨੀ 195 ਅੰਗ, 195 ਅੰਗ 'ਤੇ ਸ਼ਬਦ ਆਰੰਭ ਹੋ ਰਿਹਾ, ਜਿਸ ਕਾ ਦੀਆ ਪਹਿਨੈ ਖਾਏ। ਇਹ ਸ਼ਬਦ ਵਿੱਚ ਉੱਪਰ ਤੋਂ ਜੋ ਤੀਸਰੀ ਪੰਗਤੀ ਹੈ, ਪ੍ਰਭੂ ਤਿਆਗ ਲਾਗਤ ਅਨ ਲੋਭਾ, ਤਿਆਗ ਗੱਗਾ ਸਿਹਾਰੀ ਸਹਿਤ ਹੈ ਜੀ। ਭਾਗਾਂ ਵਿੱਚ ਸਿਹਾਰੀ ਨਹੀਂ ਛਪੀ ਹੋਈ, ਇਹ ਸਿਹਾਰੀ ਭਾਗਾਂ ਉੱਪਰ ਪੋਥੀਆਂ ਉੱਪਰ ਲਗਾ ਦਿੱਤੀ ਜਾਵੇ, ਗੱਗੇ ਨੂੰ ਸਿਹਾਰੀ। ਇਸ ਤੋਂ ਅੱਗੇ 197 ਅੰਗ ਹੈ, ਸ਼ਬਦ ਹੈ ਧੰਨ ਇਹੋ ਥਾਨ ਗੋਵਿੰਦ ਗੁਣ ਗਾਏ। ਇਸ ਦੇ ਵਿੱਚ ਹਰ ਬਿਸਰਿਆ ਦੁੱਖ ਰੋਗ ਕਨੇਰੇ, ਪ੍ਰਭ ਸੇਵਾ ਜਮ ਲੱਗੈ ਨਾ ਨੇਰੇ। ਇਹ ਕਲਾਮ ਦੇ ਨਾਲ ਇਹ ਪਾਠ ਸ਼ੁੱਧ ਹੈ। ਲੱਗੈ ਨਾ ਨੇਰੇ, ਨੇਰੇ ਪਾਠ, ਲੱਗੈ ਜੋ ਹੈ ਉਹ ਸ਼ੁੱਧ ਹੈ, ਦੁਲਾਵਾਂ ਦੇ ਨਾਲ ਹੀ ਹੈ, ਕਿਤੇ ਟਪਲਾ ਨਾ ਖਾ ਜਾਣਾ। ਪ੍ਰਭ ਸੇਵਾ ਜਮ ਲੱਗੈ ਨਾ ਨੇਰੇ, ਨੇਰੇ ਦੇ ਰਾਰੇ ਉੱਪਰ ਦੁਲਾਵਾਂ ਛਪੀਆਂ ਹੋਈਆਂ ਨੇ, ਇੱਥੇ ਇਹ ਕਲਾਮ ਦੇ ਨਾਲ ਪਾਠ ਸ਼ੁੱਧ ਹੈ। ਹੇਠਾਂ ਤੋਂ ਉੱਪਰ ਵੱਲ ਨੂੰ 4ਵੀਂ ਪੰਗਤੀ, ਪ੍ਰਭ ਸੇਵਾ ਜਮ ਲੱਗੈ ਨਾ ਨੇਰੇ, 205 ਅੰਗ। ਔਧ ਘਟੈ ਦਿਨ ਸੁਰੈ ਨਾਰੇ, ਮਨ ਗੁਰਮਿਲ ਕਾਜ ਸਵਾਰੇ। ਕੱਲ ਵੀ ਇਹਦੇ ਬਾਰੇ ਵਿਚਾਰ ਸੰਗਤਾਂ ਸਰਵਣ ਕੀਤੀ ਸੀ। ਜੋ ਰਹਾਉ ਤੋਂ ਅਗਲੀ ਪੰਗਤੀ ਹੈ, ਕਰਾਉ ਬੇਨੰਤੀ ਸੁਨਹੋ ਮੇਰੇ ਮੀਤਾ, ਹੇਠਾਂ ਤੋਂ ਉੱਪਰ ਵੱਲ ਨੂੰ 6ਵੀਂ ਪੰਗਤੀ ਹੈ। ਕਰੋ ਬੇਨੰਤੀ ਸੁਨਹੋ ਮੇਰੇ ਮੀਤਾ, ਟਿੱਪੀ ਛਪੀ ਹੋਈ ਹੈ। ਇਸ ਦੇ ਬਾਰੇ ਇਹ ਬੇਨਤੀ ਹੈ ਕਿ ਇਹ ਦੋਨੋਂ ਹੀ ਸਰੂਪ ਮੌਜੂਦ ਨੇ, ਨੰਨੇ ਤੇ ਟਿੱਪੀ ਸਹਿਤ ਵੀ ਤੇ ਟਿੱਪੀ ਤੋਂ ਬਿਨਾਂ ਵੀ, ਪਰ ਜ਼ਿਆਦਾਤਰ ਪ੍ਰਾਤਨ ਸਰੂਪਾਂ ਵਿੱਚ ਟਿੱਪੀ ਤੋਂ ਬਿਨਾਂ ਪਾਠ ਆਉਂਦਾ ਹੈ, ਕਰੋ ਬੇਨਤੀ ਸੁਨਹੋ ਮੇਰੇ ਮੀਤਾ। ਪਰ ਬੇਨੰਤੀ ਵੀ ਸਰੂਪਾਂ ਦੇ ਵਿੱਚ ਆ ਰਿਹਾ ਹੈ, ਸੋ ਇਹ ਆਪ ਜੀ ਨੇ ਦੋਨੋਂ ਤਰ੍ਹਾਂ ਦੇ ਨਾਲ ਹੀ ਇਹ ਪਾਠ ਭੇਦ ਜਾਣਨਾ ਜੀ। ਬੇਨਤੀ ਜ਼ਿਆਦਾ ਆਉਂਦਾ ਹੈ, ਪਾਠ ਭੇਦ ਬੇਨਤੀ, ਇਹ ਪਾਠ ਦਾ ਫਰਕ, ਸਰੂਪਾਂ ਦਾ ਭੇਦ ਜਾਣਨਾ, ਇਸ ਦੇ ਵਿੱਚ ਆਪ ਜੀ ਨੂੰ ਤਬਦੀਲੀ ਕਰਨ ਦੀ ਕੋਈ ਜ਼ਰੂਰਤ ਨਹੀਂ। ਅੱਗੇ 206 ਅੰਗ 'ਤੇ ਉੱਪਰ ਤੋਂ ਹੇਠਾਂ ਨੂੰ ਦਸਵੀਂ ਪੰਗਤੀ ਹੈ। ਜੈਸੇ ਮਹਿਲ ਰਾਖੈ ਤੈਸੈ ਰਹਿਣਾ, ਕਿਆ ਇਹੋ ਕਰੈ ਵਿਚਾਰਾ। ਬੱਬੇ ਦੇ ਨਾਲ ਪਾਠ ਹੈ, ਬੱਬੇ ਨਾਲ ਛਪਿਆ ਹੋਇਆ ਹੈ, ਵਿਚਾਰਾ ਪਾਠ ਬੱਬੇ ਦੇ ਨਾਲ ਹੈ। ਇਹ ਸਾਰਿਆਂ ਨੇ ਭਾਈ ਨੋਟ ਕਰ ਲੈਣਾ। ਆਓ 209 ਅੰਗ ਤੋਂ ਹੁਣ ਅੱਗੇ ਪਾਠ ਦੀ ਆਰੰਭਤਾ ਹੋ ਰਹੀ ਹੈ। ਸਰਬੱਤ ਸੰਗਤਾਂ ਸਾਵਧਾਨ ਹੋ ਕੇ ਪ੍ਰੇਮ ਪੂਰਵਕ ਸਰਵਣ ਕਰੋ ਜੀ। 209 ਅੰਗ ਤੋਂ ਪਹਿਲਾ ਹੀ ਸ਼ਬਦ ਗੌੜੀ ਮਹੱਲਾ ਪੰਜਵਾਂ, ਤੁਮ ਹਰ ਸੇਤੀ ਰਾਤੇ ਸੰਤੋ।
ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ। ਗੌੜੀ ਮਹੱਲਾ ਪੰਜਵਾਂ, ਤੁਮ ਹਰ ਸੇਤੀ ਰਾਤੇ ਸੰਤੋ, ਨਿਭਾਹੇ ਲੇ ਹੋ ਮੋਕਉ ਪੁਰਖ ਬਿਧਾਤੇ, ਓੜ ਪਹੁੰਚਾਵ ਹੋ ਦਾਤੇ ਰਹਾਉ। ਤੁਮਰਾ ਮਰਮ ਤੁਮਾ ਹੀ ਜਾਣਿਆ, ਤੁਮ ਪੂਰਨ ਪੁਰਖ ਬਿਧਾਤੇ, ਰੱਖ ਹੋ ਸਰਣ ਅਨਾਥ ਦੀਨ ਕਉ, ਕਰਹੋ ਹਮਾਰੀ ਗਾਤੇ। ਤਰਨ ਸਾਗਰ ਬੋਹਿਤ ਚਰਣ ਤੁਮਾਰੇ, ਤੁਮ ਜਾਨ ਹੋ ਅਪੁਨੀ ਭਾਤੇ, ਕਰ ਕਿਰਪਾ ਜਿਸ ਰੱਖ ਹੋ ਸੰਗੇ, ਤੇ
ਪਾਰ ਪਰਾਤੇ। ਇਹ ਵੱਖਰਾ ਵੱਖਰਾ ਹੀ ਬੋਲਣਾ, ਤੇਤੇ ਇਕੱਠੇ ਨਹੀਂ ਕਰਨਾ। ਕਈ ਸਰੂਪਾਂ ਵਿੱਚ ਤੇਤੇ ਇਕੱਠੇ ਛਪਿਆ ਹੁੰਦਾ ਹੈ, ਪਰ ਦੋਨੋਂ ਤੱਤੇ ਵੱਖ ਵੱਖ ਹਨ। ਤੇ ਪਾਰ ਪਰਾਤੇ।
ਈਤ ਊਤ ਪ੍ਰਭ ਤੁਮ ਸਮਰੱਥਾ, ਸਭ ਕਿਛ ਤੁਮਰੈ ਹਾਥੇ, ਐਸਾ ਨਿਧਾਨ ਦੇਹੋ ਮੋਹ ਕਉ ਹਰ ਜਨ, ਐਸਾ ਨਿਧਾਨ ਦੇਹੋ ਮੋਹ ਕਉ ਹਰ ਜਨ, ਚੱਲੈ ਹਮਾਰੈ ਸਾਥੇ। ਨਿਰਗੁਣ ਯਾਰੇ ਕਉ ਗੁਣ ਕੀਚੈ, ਹਰ ਨਾਮ ਮੇਰਾ ਮਨ ਜਾਪੇ।
ਇਹ ਵਿਸਰਾਮ ਵੀ ਧਿਆਨ ਦੇਣਾ ਹੈ, ਐਸਾ ਨਿਧਾਨ ਦੇਹੋ ਮੋਕੋ ਹਰ ਜਨ। ਗਿਆਨੀ ਜੀ ਨੇ ਦੋ ਵਾਰੀ ਪਾਠ ਕੀਤਾ, ਕਿਉਂਕਿ ਬਹੁਤੇ ਪਾਠੀ ਸਿੰਘ ਮੋਕੋ 'ਤੇ ਹੀ ਵਿਸਰਾਮ ਲਾ ਕੇ ਹਰ ਜਨ ਨੂੰ ਅਗਲੇ ਪਾਸੇ ਉਚਾਰਨ ਕਰ ਦਿੰਦੇ ਹਨ, ਸੋ ਉਹ ਪਾਠ ਦਾ ਅਰਥ ਸ਼ੁੱਧ ਨਹੀਂ ਬਣਦਾ। ਸੋ ਇਸੇ ਤਰ੍ਹਾਂ ਐਸਾ ਨਿਧਾਨ ਦੇਹੋ ਮੋਕੋ ਹਰ ਜਨ, ਇਸ ਤਰ੍ਹਾਂ ਪਾਠ ਕਰਨਾ ਹੈ।
ਨਿਰਗੁਣ ਯਾਰੇ ਕਉ ਗੁਣ ਕੀਜੈ, ਹਰ ਨਾਮ ਮੇਰਾ ਮਨ ਜਾਪੇ। ਸੰਤ ਪ੍ਰਸਾਦ ਨਾਨਕ ਹਰ ਭੇਟੇ, ਮਨ ਤਨ ਸੀਤਲ ਧਰਾਪੇ। ਗੌੜੀ ਮਹੱਲਾ ਪੰਜਵਾ, ਸਹਿਜ ਸਮਾਇਓ ਦੇਵ, ਮੋਹ ਕਉ ਸਤਿਗੁਰ ਭਏ ਦਇਆਲ ਦੇਵ ਰਖਾਉ। ਕਾਟ ਜੇਵਰੀ ਕੀਓ ਦਾਸਰੋ, ਸੰਤਨ ਟਹਿਲਾਇਓ, ਏਕ ਨਾਮ ਕੋ ਥੀਓ ਪੂਜਾਰੀ, ਮੋਹ ਕਉ ਅਚਰਜ ਗੁਰ ਹੈ ਦਿਖਾਇਓ। ਭਇਓ ਪ੍ਰਗਾਸ ਸਰਬ ਉਜਿਆਰਾ, ਗੁਰ ਗਿਆਨ ਮਨ ਹੈ ਪ੍ਰਗਟਾਇਓ। ਅੰਮ੍ਰਿਤ ਨਾਮ ਪੀਓ ਮਨ ਤ੍ਰਿਪਤਿਆ, ਅਨ ਭੈ ਠਹਿਰਾਇਓ। ਮਾਨ ਆਗਿਆ ਸਰਬ ਸੁਖ ਪਾਏ, ਦੁਖ ਹੈ ਠਾਉ ਗਵਾਇਓ। ਜਉ ਸੋ ਪ੍ਰਸੰਨ ਭਏ ਪ੍ਰਭ ਠਾਕੁਰ, ਸਭ ਆਨੰਦ ਰੂਪ ਦਿਖਾਇਓ। ਨਾ ਕਿਛ ਆਵਤ ਨਾ ਕਿਛ ਜਾਵਤ, ਸਭ ਖੇਲ ਕੀਓ ਹਰ ਰਾਇਓ। ਕਹੋ ਨਾਨਕ ਅਗਮ ਅਗਮ ਹੈ ਠਾਕੁਰ, ਭਗਤ ਟੇਕ ਹਰ ਨਾਇਓ। ਗੌੜੀ ਮਹੱਲਾ ਪੰਜਵਾ। ਪਾਰ ਬ੍ਰਹਮ ਪੂਰਨ ਪਰਮੇਸੁਰ, ਮਨ ਤਾ ਕੀ ਓਟ ਗਹੀ ਜੈ ਰੇ।
ਪਰਮੇਸੁਰ, ਜਿਵੇਂ ਪਾਠੀ ਸਿੰਘ ਜੀ ਨੇ ਉਚਾਰਨ ਕੀਤਾ ਹੈ, ਸੱਸੇ ਨੂੰ ਔਂਕੜ ਹੈ। ਅਨੇਕਾਂ ਥਾਵਾਂ 'ਤੇ ਅੰਮ੍ਰਿਤ ਰੂਪ ਗੁਰਬਾਣੀ ਵਿੱਚ ਇਹ ਪਦ ਸੱਸਾ ਮੁਕਤਾ ਅਤੇ ਰਾਰੇ ਨੂੰ ਔਂਕੜ ਦੇ ਨਾਲ ਵੀ ਆਉਂਦਾ ਹੈ। ਉੱਥੇ ਆਪਾਂ ਉਚਾਰਨ ਕਰਦੇ ਹਾਂ ਪਰਮੇਸਰ, ਪਰ ਇੱਥੇ ਸੱਸੇ ਨੂੰ ਜੋ ਔਂਕੜ ਲੱਗੀ ਹੈ ਪਰਮੇਸੁਰ, ਇਸ ਦਾ ਉਚਾਰਨ ਹੋਵੇਗਾ।
ਜਿਨ ਧਾਰੇ ਬ੍ਰਹਿਮੰਡ ਖੰਡ ਹਰ ਤਾ ਕੋ ਨਾਮ ਜਪੀਜੈ ਰੇ ਰਖਾਉ ਮਨ ਕੀ ਮਤ ਤਿਆਗ ਹੋ ਹਰ ਜਨ ਹੁਕਮ ਬੂਝ ਸੁਖ ਪਾਈਐ ਰੇ ਜੋ ਪ੍ਰਭ ਕਰੈ ਸੋਈ ਭਲ ਮਨ ਹੋ ਦੋ ਸੁਖ ਦੁਖ ਓਹੀ ਧਿਆਈਐ ਰੇ ਜੋ ਪ੍ਰਭ ਕਰੈ ਸੋਈ ਭਲ ਮਨ ਹੋ ਸੁਖ ਦੁਖ ਓਹੀ ਧਿਆਈਐ ਰੇ ਕੋਟ ਪਤਿਤ ਉਧਾਰੇ ਖਿਨ ਮਹਿ ਕਰਤੇ ਬਾਰ ਨਾ ਲਾਗੈ ਰੇ ਦੀਨ ਦਰਦ ਦੁਖ ਭੰਜਨ ਸੁਆਮੀ ਜਿਸ ਭਾਵੈ ਤਿਸ ਹੈ ਨਿਵਾਜੈ ਰੇ ਸਭ ਕੋ ਮਾਤ ਪਿਤਾ ਪ੍ਰਤ ਪਾਲਕ ਜੀ ਪ੍ਰਾਨ ਸੁਖ ਸਾਗਰ ਰੇ ਦੇਂਦੇ ਤੋਟ ਨਾਹੀ ਤਿਸ ਕਰਤੇ ਪੂਰ ਰਹਿਓ ਰਤਨਾਗਰ ਰੇ ਜਾਚਕ ਜਾਚੈ ਨਾਮ ਤੇਰਾ ਸੁਆਮੀ ਘਟ ਘਟ ਅੰਤਰ ਸੋਈ ਰੇ ਨਾਨਕ ਦਾਸ ਤਾ ਕੀ ਸਰਣ ਆਈ ਜਾ ਤੇ ਬ੍ਰਿਥਾ ਨਾ ਕੋਈ ਰੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਕਬਹੂ ਨਾ ਮਨਹੋ ਬਿਸਾਰੇ ਈਹਾ ਊਹਾ ਸਰਬ ਸੁਖਦਾਤਾ ਸਗਲ ਘਟਾਂ ਪ੍ਰਤ ਪਾਰੇ ਰਖਾਉ ਮਹਾਕਾਸ਼ਟ ਕਾਟੈ ਖਿਨ ਭੀਤਰ ਰਸਨਾ ਨਾਮ ਚਿਤਾਰੇ ਸੀਤਲ ਸਾਂਤ ਸੂਖ ਹਰ ਸਰਣੀ ਜਲਤੀ ਅਗਨ ਨਿਵਾਰੇ
ਜਲਤੀ ਅਗਨ ਨਿਵਾਰੇ ਇਸੇ ਤਰ੍ਹਾਂ ਇਸ ਦਾ ਉਚਾਰਨ ਕਰਨਾ ਹੈ ਜਿਵੇਂ ਸਰਵਣ ਕੀਤਾ ਆਪ ਜੀ ਨੇ ਜਲਤੀ ਇਉਂ ਨਹੀਂ ਬੋਲਣਾ ਜਲਤੀ ਬਲਦੀ ਹੋਈ ਜਲਤੀ ਅਗਨ ਨਿਵਾਰੇ
ਗਰਭ ਕੁੰਡ ਨਰਕ ਤੇ ਰਾਖੈ ਭਵਜਲ ਪਾਰ ਉਤਾਰੇ ਚਰਨ ਕਮਲ ਆਰਾਧਤ ਮਨ ਮਹਿ ਜਮ ਕੀ ਤ੍ਰਾਸ ਬਿਦਾਰੇ ਪੂਰਨ ਪਾਰ ਬ੍ਰਹਮ ਪਰਮੇਸੁਰ ਊਚਾ ਅਗਮ ਅਪਾਰੇ ਗੁਣ ਗਾਵਤ ਧਿਆਵਤ ਸੁਖ ਸਾਗਰ ਜੂਏ ਜਨਮ ਨਾ ਹਾਰੇ ਕਾਮ ਕ੍ਰੋਧ ਲੋਭ ਮੋਹੇ ਮਨ ਲੀਨੋ ਨਿਰਗੁਣ ਕੇ ਦਾਤਾਰੇ ਕਰ ਕਿਰਪਾ ਆਪਣੋ ਨਾਮ ਦੀਜੈ ਨਾਨਕ ਸਦ ਬਲਿਹਾਰੇ ਰਾਗ ਗੌੜੀ ਚੇਤੀ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਖ ਨਾਹੀ ਰੇ ਹਰ ਭਗਤ ਬਿਨਾ ਜੀਤ ਜਨਮ ਇਹੋ ਰਤਨ ਅਮੋਲਕ ਸਾਧ ਸੰਗਤ ਜਪ ਇੱਕ ਖਿਨਾ ਰਖਾਉ ਸੁਤ ਸੰਪਤ ਬਨਤਾ ਬਿਨੋਦ ਛੋਟ ਗਏ ਬਹੁ ਲੋਗ ਭੋਗ ਹੈਵਰ ਗੈਵਰ ਰਾਜ ਰੰਗ ਤਿਆਗ ਚੱਲਿਓ ਹੈ ਮੂੜ ਨੰਗ ਚੋਆ ਚੰਦਨ ਦੇਖ ਫੂਲਿਆ ਸੋ ਤਨ ਧਰ ਸੰਗ ਰੂਲਿਆ ਮੋਹੇ ਮੋਹਿਆ ਜਾਣੈ ਦੂਰ ਹੈ ਕਹੋ ਨਾਨਕ ਸਦਾ ਹਦੂਰ ਹੈ ਗੌੜੀ ਮਹੱਲਾ ਪੰਜਵਾ ਮਨ ਧਰ ਤਰਬੇ ਹਰ ਨਾਮ ਨੋ ਸਾਗਰ ਲਹਿਰ ਸੰਸਾ ਸੰਸਾਰ ਗੁਰ ਬੋਹਿਥ ਪਾਰਗ ਰਾਮ ਨੋ ਰਖਾਉ ਕਲ ਕਾਲਖ ਅੰਧਿਆਰੀਆ ਗੁਰ ਗਿਆਨ ਦੀਪਕ ਉਜਿਆਰੀਆ ਬਿਖ ਬਿਖਿਆ ਪਸਰੀ ਅਤ ਘਨੀ ਉਭਰੇ ਜਪ ਜਪ ਹਰ ਗੁਣੀ ਮਤਵਾਰੋ ਮਾਇਆ ਸੋਇਆ ਗੁਰ ਭੇਟਤ ਭ੍ਰਮ ਭਉ ਖੋਇਆ ਕਹੋ ਨਾਨਕ ਏਕ ਧਿਆਇਆ ਘਟ ਘਟ ਨਦਰੀ ਆਇਆ ਗੌੜੀ ਮਖੱਲਾ ਪੰਜਵਾ ਦੀਬਾਨ ਖਮਾਰੋ ਤੁਹੀ ਏਕ ਸੇਵਾ ਥਾਰੀ ਗੁਰ ਹੈ ਟੇਕ ਰਖਾਉ ਅਨਕ ਜੁਗਤ ਨਹੀਂ ਪਾਇਆ ਗੁਰ ਚਾਕਰ ਲੈ ਲਾਇਆ ਮਾਰੇ ਪੰਚ ਬਿਖਾਦੀਆ ਗੁਰ ਕਿਰਪਾ ਤੇ ਦਲ ਸਾਧਿਆ ਬਖਸੀਸ ਵਜਹੋ ਮਿਲ ਏਕ ਨਾਮ ਸੂਖ ਸਹਿਜ ਆਨੰਦ ਬਿਸਰਾਮ
ਵਜਹੋ ਪੋਲਾ ਬੋਲਣਾ ਵਜਹੋ ਨਹੀਂ ਕਰਨਾ ਅਲਕ ਨਹੀਂ ਲਗਾਉਣਾ ਬਖਸੀਸ ਵਜਹੋ ਮਿਲ ਏਕ ਨਾਮ
ਪ੍ਰਭ ਕੇ ਚਾਕਰ ਸੇ ਭਲੇ ਨਾਨਕ ਤਿੰਨ ਮੁਖ ਊਜਲੇ ਨਾਨਕ ਤਿੰਨ ਮੁਖ ਊਜਲੇ ਗੌੜੀ ਮਹੱਲਾ ਪੰਜਵਾ ਜੀਅਰੇ ਓਲਾ ਹਰ ਨਾਮ ਕਾ
ਓਲਾ ਨਾਮ
जियरे ओला नाम का अवर जे करन करावनो तेन मह पौ है जाम का रखाओ।
जियरे पाठ इकट्ठा करना वख वख नहीं। हाँ जी।
अवर जतन नहीं पाईए वड़े भाग हर त्याईए लाख हिकमती जानिए आगे तिल नहीं मानिए अहं बुद्ध कर्म कमावने गृह बालू नीर बहावने प्रभ कृपाल कृपा करै नाम नानक साधु संग मिलै गौड़ी मुखला पंजवा बार न बलिहार न लख बरिया नामो हो नाम साहिब को प्राण अधरिया रखाओ।
प्राण अधरिया, अधरिया नहीं बोलना अधरिया। हाँ जी।
करन करावन तुही एक जीव जंत की तुही टेक राज जोबन प्रभ तू धनी तू निर्गुण तू सरगुनी ईहा ऊहा तुम रखे गुर कृपा ते को लखे अंतर जामी प्रभ सुजान नानक तकिया तुही तान।
गुर कृपा ते को लखे, लखे नहीं कहना, लखे इस तरह बोलना जी। हाँ जी। तकन दा वाचक है नानक तकिया तुही तान।
नानक तकिया तुही तान गौड़ी मखला पंजवा हर हर।
नानक तकिया तुही तान। तकिया, तकिया कहिंदे ने आसरे नूं। सो इसे प्रकार जिवें पाठी सिंह जी ने पाठ आप जी नूं सरवण कराया सी नानक तकिया तुही तान भारा नहीं करना तकिया तुही तान।
नानक तकिया तुही तान गौड़ी मखला पंजवा हर 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 आराधिय संत संग हर मन वसै परम मोह पौ साधिय रखाओ। वेद पुराण सिमृत भने सब ऊच बिराजत जन सुने
बिराजत
सब ऊच बिराजित जन सुने सगल अस्थान भै भीत चीन सगल अस्थान भै भीत चीन राम सेवक भै रहत कीन लख चौरासी जोन फिर है गोबिंद लोक नहीं जन्म मर है बाल बुद्ध सियानप हौमै रही हर साध सरण नानक गही गौड़ी मखला पंजवा मान राम नाम गुण गाइय नीत नीत हर सेविय सास सास हर त्याईय रखाओ। संत संग हर मन वसै दुख दर्द अनेरा भ्रम नसै संत प्रसाद हर जापिया सो जान दुख ना व्यापिया जा कौ गुर हर मंत्र दे सो उबरिया माया अगन ते नानक कौ प्रभ मया कर मेरे मन तन वासै नाम हर। गौड़ी मखला पंजवा रसना जपिया एक नाम ईहा सुख आनंद घना आगे जी कै संग काम रखाओ। कटिया तेरा अहं रोग तू तू गुर प्रसाद कर राज जोग कटिया तेरा अहं रोग तू गुर प्रसाद कर राज जोग हर रस जिन जन चाखिया ता की तृष्णा लाथिया हर विश्राम निध पाया सो बहुर न कतही ताया हर हर नाम जा कौ गुर दिया नानक ता का पौ गया। गौड़ी मखला पंजवा जा कौ बिसरै राम नाम ताहू कौ पीर साध संगत मिल हर रव है से गुणी गहीर रखाओ। जा कौ गुरमुख हृदय बुद्ध ता कै कार ताल नव निध सिद्ध जो जान है हर प्रभ धनी किछ नाही ता कै कमी ਕਰਨੈ ਹਾਰ ਪਛਾਨਿਆ, ਸਰਬ ਸੂਖ ਰੰਗ ਮਾਣਿਆ, ਹਰ ਧਨ ਜਾ ਕੇ ਗ੍ਰਹਿ ਵਸੈ, ਕਹੋ ਨਾਨਕ ਤਿਨ ਸੰਗ ਦੁਖ ਨਸੈ।
ਹਾਂਜੀ, ਤਾ ਕੈ ਕਰ ਤਾਲ ਲਾਵ ਨਿਧ ਸਿੱਧ, ਕਰ ਤਾਲ ਇਹ ਦੋਨੋਂ ਅੱਖਰ ਵੱਖ ਵੱਖ ਹਨ, ਕਰ ਤਲ ਇਕੱਠਾ ਨਹੀਂ ਕਰਨਾ ਜੀ।
ਗੌੜੀ ਮਹੱਲਾ ਪੰਜਵਾ, ਗਰਬ ਬਡੋ ਮੂਲ ਇਤਨੋ, ਰਹਿਣ ਨਹੀਂ ਗਹੁ ਕਿਤਨੋ, ਰਹਾਉ ਬੇਬਰਜਤ ਬੇਦ ਸੰਤਨਾ, ਉਆਹੁ ਸਿਓ ਰੇ ਹਿਤਨੋ, ਹਾਰ ਜੂ ਆਰ ਜੂਆ ਬਿਦੇ, ਇੰਦਰੀ ਵਸ ਲੈ ਜਿਤਨੋ।
ਬਿਦੇ
ਹਾਰ ਜੂਆ ਹਾਰ ਜੂਆ ਬਿਦੇ
ਹਾਂਜੀ ਹਾਂਜੀ ਹਾਰ ਜੁਆਰ ਜੂਆ ਬਿਧੇ, ਇਹ ਮਹਾਂਪੁਰਖਾਂ ਨੇ ਜੋ ਧਿਆਨ ਦਵਾਇਆ ਹੈ, ਭਾਵ ਦੱਦੇ ਨਾਲ ਨਾ ਕਿਤੇ ਬੋਲਿਆ ਜਾਵੇ, ਬਿਧੇ ਪੋਲਾ ਨਾ ਬੋਲਿਆ ਜਾਵੇ, ਬਿਧੇ ਧੱਦੇ ਦੀ ਆਵਾਜ਼ ਆਉਣੀ ਚਾਹੀਦੀ ਹੈ। ਹਾਰ ਜੁਆਰ ਜੂਆ ਬਿਧੇ,
ਇੱਕ ਗਿਆਨੀ ਜੀ ਦੱਸ ਦਿਓ ਸੰਗਤਾਂ ਨੂੰ, ਬੇਬਰਜਤ ਬੇਬਰਜਤ ਪਾਠ ਨਾ ਕਰ ਜਾਣ।
ਹਾਂਜੀ, ਬੇਬਰਜਤ ਬੇਬਰਜਤ ਬੇਦ ਸੰਤਨਾ, ਬੇਬਰਜਤ ਜਿਵੇਂ ਆਪਾਂ ਵਿਵਰਜਤ ਕਹਿੰਦੇ ਹਾਂ ਨਾ, ਵਿਵਰਜਤ ਪਾਠ ਵੀ ਗੁਰਬਾਣੀ ਵਿੱਚ ਸਿਹਾਰੀ ਨਾਲ ਵੀ ਆਉਂਦਾ ਹੈ, ਇੱਥੇ ਸਿਹਾਰੀ ਦੀ ਜਗ੍ਹਾ 'ਤੇ ਇੱਕ ਲਾਮ ਹੈ ਬੱਬੇ ਨੂੰ, ਬੇਬਰਜਤ ਬੇਦ ਸੰਤਨਾ। ਜੋ ਧਰਮ ਗ੍ਰੰਥਾਂ ਨੇ ਅਤੇ ਮਹਾਂਪੁਰਖਾਂ ਨਾਮ ਅਭਿਆਸੀਆਂ ਨੇ ਜਿਨ੍ਹਾਂ ਗੱਲਾਂ ਤੋਂ ਵਰਜਿਆ ਹੈ ਕਿ ਇਹ ਕੁਝ ਨਹੀਂ ਕਰਨਾ, ਉਹ ਆਹੋ ਸਿਓ ਰੇ ਹਿਤਨੋ, ਭਾਈ ਤੇਰਾ ਉਹਨਾਂ ਹੀ ਭੈੜੀਆਂ ਗੱਲਾਂ ਨਾਲ ਪਿਆਰ ਲੱਗਾ ਹੋਇਆ, ਬੇਬਰਜਤ ਬੇਦ ਸੰਤਨਾ। ਹਾਂਜੀ,
ਹਾਰ ਜੂ ਆਰ ਜੂਆ ਬਿਦੇ, ਇੰਦਰੀ ਵਸ ਲੈ ਜਿਤਨੋ, ਹਰਨ ਭਰਨ ਸੰਪੂਰਨਾ, ਚਰਨ ਕਮਲ ਰੰਗ ਰਿਤਨੋ, ਨਾਨਕ ਉਧਰੇ ਸਾਧ ਸੰਗ, ਕਿਰਪਾ ਨਿਧ ਮੈਂ ਦਿਤਨੋ। ਗੌੜੀ ਮਹੱਲਾ ਪੰਜਵਾ, ਮੋਹਿ ਦਾਸਰੋ ਠਾਕੁਰ ਕੋ, ਧਾਨ ਪ੍ਰਭ ਕਾ ਖਾਨਾ, ਰਹਾਉ
ਖਾਨਾ ਪਾਠ ਕਰਦਾ ਹੈ, ਖਾਨਾ ਨਹੀਂ, ਧਾਨ ਪ੍ਰਭ ਕਾ ਖਾਨਾ। ਹਾਂਜੀ,
ਰਖਾਉ ਐਸੋ ਹੈ ਰੇ ਖਸਮ ਹਮਾਰਾ, ਖੇਨ ਮਹਿ ਸਾਜ ਸਵਾਰਣ ਹਾਰਾ, ਕਾਮ ਕਰੀ ਜੇ ਠਾਕੁਰ ਭਾਵਾ, ਗੀਤ ਚਰਿਤ ਪ੍ਰਭ ਕੇ ਗੁਣ ਗਾਵਾ, ਸਰਣ ਪਰਿਓ ਠਾਕੁਰ ਵਜੀਰਾ, ਤਿਨਾ ਦੇਖ ਮੇਰਾ ਮਨ ਧੀਰਾ, ਏਕ ਟੇਕ ਏਕੋ ਆਧਾਰਾ, ਜਨ ਨਾਨਕ ਹਰ ਕੀ ਲਾਗਾ ਕਾਰਾ।
ਗੀਤ ਚਰਿਤ, ਚਰਿੱਤ ਨਹੀਂ ਬੋਲਣਾ, ਜਿਵੇਂ ਪਾਠ ਆਪ ਜੀ ਨੇ ਸਰਵਣ ਕੀਤਾ ਹੈ, ਗੀਤ ਚਰਿਤ ਪ੍ਰਭ ਕੇ ਗੁਣ ਗਾਵਾ।
ਗੌੜੀ ਮਹੱਲਾ ਪੰਜਵਾ, ਹੈ ਕੋਈ ਐਸਾ ਹਉਮੈ ਤੋਰੈ, ਇਸ ਮੀਠੀ ਤੇ ਇਹੋ ਮਨ ਹੋਰੈ, ਰਹਾਉ ਅਗਿਆਨੀ ਮਾਨੁਖ ਭਇਆ, ਜੋ ਨਾਹੀ ਸੋ ਲੋਰੈ, ਰਹਿਣ ਅੰਧਾਰੀ ਕਾਰੀਆ, ਕਵਨ ਜੁਗਤ ਜਿਤ ਭੂਰੈ, ਭ੍ਰਮਤੋ ਭ੍ਰਮਤੋ ਹਾਰਿਆ, ਅਨਕ ਵਿਧੀ ਕਰ ਟੋਰੈ, ਕਹੋ ਨਾਨਕ ਕਿਰਪਾ ਭਈ, ਸਾਧ ਸੰਗਤ ਨਿਧ ਮੋਰੈ। ਗੌੜੀ ਮਹੱਲਾ ਪੰਜਵਾ, ਚਿੰਤਾ ਮਨ ਕਰੁਣਾ ਮਾਏ, ਰਖਾਉ ਦੀਨ ਦਇਆਲਾ ਪਾਰ ਬ੍ਰਹਮ, ਜਾ ਕੈ ਸਿਮਰਨ ਸੁਖ ਭਏ, ਅਕਾਲ ਪੁਰਖ ਅਗਾਧ ਬੋਧ, ਸੁਨਤ ਜਸੋ ਕੋਟ ਅਗ ਖਏ।
ਅਗਾਧ ਥੋੜਾ ਭਾਰਾ ਕਰਕੇ, ਅਗਾਧ ਬੋਧ,
ਅਗਾਧ ਬੋਧ ਕੇ ਆਗਾਧ ਬੋਧ,
ਆਗਾਧ ਆਗਾਧ ਬੋਧ, ਆੜੇ ਨੂੰ ਵੀ ਕੰਨਾ ਜੀ, ਗੱਗੇ ਨੂੰ ਵੀ ਧੱਦੇ ਸਿਆਰੀ, ਆਗਾਧ ਬੋਧ।
ਠੀਕ, ਅਕਾਲ ਪੁਰਖ ਅਗਾਧ ਬੋਧ, ਇਹ ਪਾਠ ਛਪਿਆ ਆ ਰਿਹਾ ਹੈ, ਅਤੇ ਦੂਸਰਾ ਰੂਪ ਇਸ ਦਾ ਆਗਾਧ ਬੋਧ ਕੰਨੇ ਨਾਲ ਵੀ ਆ ਰਿਹਾ ਹੈ। ਇਹ ਪਾਠ ਆਪਣੇ ਕੋਲ ਪਾਸੇ ਨਿਰਣੇ ਵਾਲੇ ਪਾਠਾਂ ਵਿੱਚ ਸੰਗਤਾਂ ਜਿਨ੍ਹਾਂ 'ਤੇ ਨਿਰਣਾ ਕਰਨਾ, ਉਹਨਾਂ ਵਿੱਚ ਨੋਟ ਰੱਖਣ, ਅਗਲੇ ਦੀਵਾਨ ਵਿੱਚ ਬੇਨਤੀ ਕਰ ਦਿੱਤੀ ਜਾਵੇਗੀ ਜੀ।
ਅਕਾਲ ਪੁਰਖ ਅਗਾਧ ਬੋਧ, ਸੁਨਤ
ਬੋਧ ਕਸ,
ਅਗਾਧ ਬੋਧ, ਬੋਧ ਨਹੀਂ ਬੋਧ,
ਅਕਾਲ ਪੁਰਖ ਅਗਾਧ ਬੋਧ, ਸੁਨਤ ਜਸੋ ਕੋਟ ਅਗ ਖਏ, ਕਿਰਪਾ ਨਿਧ ਪ੍ਰਭ ਮਯਾ ਧਾਰ ਨਾਨਕ ਹਰਿ ਹਰਿ ਨਾਮ ਲਏ। ਗੌੜੀ ਪੂਰਬੀ ਮਹੱਲਾ ਪੰਜਵਾ ਮੇਰੇ ਮਨ ਸਰਣ ਪ੍ਰਭੂ ਸੁਖ ਪਾਏ। ਜਾ ਦਿਨ ਬਿਸਰੈ ਪ੍ਰਾਨ ਸੁਖ ਦਾਤਾ ਸੋ ਦਿਨ ਜਾਤ ਅਜਾਏ। ਰਖਾਓ ਏਕ ਰਹਿਣ ਕੇ ਪਾਹੁਨ ਤੁਮ ਆਏ ਬਹੁ ਜੁਗ ਆਸ ਵਧਾਏ। ਗ੍ਰਹਿ ਮੰਦਰ ਸੰਪੈ ਜੋ ਦੀਸੈ ਜਿਉ ਤਰਵਰ ਕੀ ਛਾਏ। ਤਨ ਮੇਰਾ ਸੰਪੈ ਸਭ ਮੇਰੀ ਬਾਗ ਮਿਲਖ ਸਭ ਜਾਏ। ਦੇਵਨ ਹਾਰਾ ਬਿਸਰਿਓ ਠਾਕੁਰ ਖਿਨ ਮਹਿ ਹੋਤ ਪਰਾਏ। ਪਹਿਰੈ ਬਾਗਾ ਕਰ ਇਸਨਾਨਾ ਚੋਆ ਚੰਦਨ ਲਾਏ। ਨਿਰਭਉ ਨਿਰੰਕਾਰ ਨਹੀਂ ਚੀਨਿਆ ਜਿਉ ਹਸਤੀ ਨਾ ਵਾਏ। ਜਾਓ ਹੋਏ ਕਿਰਪਾਲ ਤਾਂ ਸਤਿਗੁਰ ਮੇਲੈ।
ਇਹ ਪਾਠ ਨਾ ਵਾਹੇ ਨਹੀਂ ਕਰਨਾ, ਨਾ ਵਾਹੇ ਭਾਰਾ ਕਰਕੇ, ਕਿਉਂਕਿ ਹਾਥੀ ਦੇ ਨਵਾਣ ਦਾ ਗੁਰੂ ਸਾਹਿਬ ਜੀ ਇੱਥੇ ਸੰਕੇਤ ਦੇ ਰਹੇ ਹਨ। ਹਾਂਜੀ,
ਜਾਓ ਹੋਏ ਕਿਰਪਾਲ ਤਾਂ ਸਤਿਗੁਰ ਮੇਲੈ ਸਭ ਸੁਖ ਹਰ ਕੇ ਨਾਏ। ਮੁਕਤ ਭਇਆ ਬੰਧਨ ਗੁਰ ਖੋਲੇ ਜਨ ਨਾਨਕ ਹਰ ਗੁਣ ਗਾਏ। ਗੌੜੀ ਪੂਰਬੀ ਮਹੱਲਾ ਪੰਜਵਾ ਮੇਰੇ ਮਨ ਗੁਰ 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 ਸਦ ਕਰੀਐ। ਰਤਨ ਜਨਮ ਸਫਲ ਗੁਰ ਕੀਆ ਦਰਸਨ ਕਉ ਬਲਿਹਰੀਐ। ਰਖਾਓ ਜੇਤੇ ਸਾਸ ਗ੍ਰਾਸ ਮਨ ਲੇਤਾ ਤੇਤੇ ਹੀ ਗੁਣ ਗਾਈਐ। ਜਉ ਹੋਏ ਦਇਆਲ ਸਤਿਗੁਰ ਅਪਨਾ ਤਾਂ ਇਹ ਮਤ ਬੁੱਧ ਪਾਈਐ।
ਦਇਆਲ ਅੱਖਰ ਦਾ ਖਿਆਲ ਰੱਖਣਾ ਦੱਦੇ ਅਤੇ ਦੁਲਾਵਾਂ ਦੇ ਨਾਲ ਪਾਠ ਹੈ। ਦਇਆਲ ਜੋ ਹੋਏ ਦਇਆਲ ਸਤਿਗੁਰ ਆਪਣਾ।
ਮੇਰੇ ਮਨ ਨਾਮ ਲਏ ਜਮ ਬੰਧ ਤੇ ਛੂਟ ਹੈ ਸਰਬ ਸੁਖਾ ਸੁਖ ਪਾਈਐ। ਸੇਵ ਸੁਆਮੀ ਸਤਿਗੁਰ ਦਾਤਾ ਮਨ ਬੰਛਤ ਫਲ ਆਈਐ। ਨਾਮ ਇਸ਼ਟ ਮੀਤ ਸੁਤ ਕਰਤਾ ਮਨ ਸੰਗ ਤੁਹਾਰੈ ਚਾਲੈ। ਕਰ ਸੇਵਾ ਸਤਿਗੁਰ ਅਪਨੇ ਕੀ ਗੁਰ ਤੇ ਪਾਈਐ ਪਾਲੈ। ਗੁਰ ਕਿਰਪਾਲ ਕਿਰਪਾ ਪ੍ਰਭ ਧਾਰੀ ਬਿਨਸੇ ਸਰਬ ਅੰਦੇਸਾ। ਨਾਨਕ ਸੁਖ ਪਾਇਆ ਹਰ ਕੀਰਤਨ ਮਿਟਿਓ ਸਗਲ ਕਲੇਸਾ। ਰਾਗ ਗੌੜੀ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ। ਰਖਾਓ
ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ। ਇੱਥੇ ਬੁਝੀ ਪਾਠ ਨਹੀਂ ਕਰਨਾ, ਬੁਝੀ ਹੈ। ਹਾਂਜੀ,
ਕੋਟ ਜੋਰੇ ਲਾਖ ਕਰੋਰੇ ਮਨ ਨਾ ਹੋਰੇ ਪਰੈ ਪਰੈ ਹੀ ਕਉ ਲੁੱਜੀ ਹੈ।
ਲੁੱਜੀ ਹੈ ਇਹ ਲੱਲੇ 'ਤੇ ਅਦਕ ਦਾ ਪ੍ਰਭਾਵ ਆਵੇਗਾ, ਲੁੱਜੀ ਹੈ।
ਸੁੰਦਰ ਨਾਰੀ ਅਨਕ ਪ੍ਰਕਾਰੀ ਪਾਰ ਗ੍ਰਹਿ ਬੇਕਾਰੀ ਬੁਰਾ ਭਲਾ ਨਹੀਂ ਸੁੱਜੀ ਹੈ। ਅਨਕ ਬੰਧਨ ਮਾਇਆ ਭਰਮਤ ਭਰਮਾਇਆ ਗੁਣ ਨਿਧ ਨਹੀਂ ਗਾਇਆ ਮਨ ਬਿਖੈ ਹੀ ਮਹਿ ਲੁੱਜੀ ਹੈ। ਜਾ ਕਉ ਰੇ ਕਿਰਪਾ ਕਰੈ ਜੀਵਤ ਸੋਈ ਮਰੈ ਸਾਧ ਸੰਗ ਮਾਇਆ ਤਰੈ ਨਾਨਕ ਸੋ ਜਨ ਦਰ ਹਰਿ ਸਿੱਜੀ ਹੈ। ਗੌੜੀ ਮਹੱਲਾ ਪੰਜਵਾ ਸਭ ਹੂ ਕੋ ਰਸ ਹਰ ਹੋ। ਰਖਾਓ ਕਾਹੂ ਜੋਗ ਕਾਹੂ ਭੋਗ ਕਾਹੂ ਗਿਆਨ ਕਾਹੂ ਧਿਆਨ ਕਾਹੂ ਹੋ ਡੰਡ ਧਰ ਹੋ। ਕਾਹੂ ਜਾਪ ਕਾਹੂ ਤਾਪ ਕਾਹੂ ਪੂਜਾ ਹੋਮ ਨੇਮ ਕਾਹੂ ਹੋ ਗੌਣ ਕਰ ਹੋ। ਕਾਹੂ ਤੀਰ ਕਾਹੂ ਨੀਰ ਕਾਹੂ ਵੇਦ ਵਿਚਾਰ ਨਾਨਕਾ ਭਗਤ ਪ੍ਰੇਯ ਹੋ। ਗੌੜੀ ਮਹੱਲਾ ਪੰਜਵਾ ਗੁਣ ਕੀਰਤ ਨਿਧ ਮੋਰੀ। ਰਖਾਓ ਤੂੰ ਹੀ ਰਸ ਤੂੰ ਹੀ ਜਸ ਤੂੰ ਹੀ ਰੂਪ ਤੂੰ ਹੀ ਰੰਗ ਆਸ ਓਟ ਪ੍ਰਭ ਤੋਰੀ।
ਇਸ ਸ਼ਬਦ ਅੰਦਰ ਜੋ ਇਹ ਤੂੰ ਹੀ ਪਦ ਆ ਰਿਹਾ ਹੈ, ਸਾਰੀਆਂ ਹੀ ਪੰਕਤੀਆਂ ਵਿੱਚ ਇਸ ਪਦ ਦਾ ਖਾਸ ਖਿਆਲ ਰੱਖਣ ਦੀ ਜ਼ਰੂਰਤ ਹੈ। ਆਪ ਜੀ ਦਰਸ਼ਨ ਕਰ ਰਹੇ ਹੋ, ਤੂੰ ਹੀ ਰਸ ਤੂੰ ਹੀ ਜਸ ਤੂੰ ਹੀ ਰੂਪ ਤੂੰ ਹੀ ਰੰਗ, ਪਹਿਲੀ ਤਿੰਨ ਵਾਰ ਟਿੱਪੀ ਹੈ, ਚੌਥੀ ਵਾਰ ਟਿੱਪੀ ਨਹੀਂ। ਤੂੰ ਹੀ ਤੇ ਤੂੰ ਹੀ ਇਹ ਪਾਠ ਭੇਦ ਹੈ ਭਾਵ ਜਿੱਥੇ ਟਿੱਪੀ ਹੈ ਉੱਥੇ ਤੂੰ ਹੀ ਪਾਠ ਕਰਨਾ ਤੂੰ ਹੀ ਜਿੱਥੇ ਟਿੱਪੀ ਨਹੀਂ ਉੱਥੇ ਤੂੰ ਹੀ ਅਗਲੀਆਂ ਪੰਕਤੀਆਂ ਵਿੱਚ ਵੀ ਇਹ ਫਰਕ ਆ ਰਿਹਾ ਹੈ ਖਿਆਲ ਨਾਲ ਪਾਠ ਕਰਨਾ ਜੀ
ਤੂੰ ਹੀ ਮਾਨ ਤੂੰ ਹੀ ਧਾਨ ਤੂੰ ਹੀ ਪਾਤ ਤੂੰ ਹੀ ਪ੍ਰਾਨ ਗੁਰ ਤੂਟੀ ਲੈ ਜੋਰੀ ਤੂੰ ਹੀ ਗ੍ਰਹਿ ਤੂੰ ਹੀ ਬਨ ਤੂੰ ਹੀ ਗਾਉ ਤੂੰ ਹੀ ਸੁਨ ਹੈ ਨਾਨਕ ਨੇਰ ਨੇਰੀ ਗੌੜੀ ਮਖੱਲਾ ਪੰਜਵਾ ਮਾਤੋ ਹਰ ਰੰਗ ਮਾਤੋ ਰਖਾਓ ਉਹੀ ਪੀਓ ਉਹੀ ਖੀਓ ਗੁਰ ਹੈ ਦੀਓ ਦਾਨ ਕੀਓ ਉਹ ਆਹੂ ਸਿਓ ਮਨ ਰਾਤੋ ਉਹੀ ਪਾਠੀ ਉਹੀ ਪੋਚਾ ਉਹੀ ਪਿਆਰੋ ਉਹੀ ਰੂਚਾ ਮਨ ਉਹੋ ਸੁਖ ਜਾਤੋ ਸਹਿਜ ਕੇਲ ਅਨਦ ਖੇਲ ਰਹੇ ਫੇਰ ਭਏ ਮੇਲ ਨਾਨਕ ਗੁਰ ਸ਼ਬਦ ਪ੍ਰਾਤੋ
ਉਹੀ ਪੀਓ ਉਹੀ ਖੀਓ ਗੁਰ ਹੈ ਦੀਓ ਦਾਨ ਕੀਓ ਉਹੀ ਜੋ ਅੱਖਰ ਹੈ ਊੜੇ ਦਾ ਮੂੰਹ ਖੁੱਲ੍ਹਾ ਵੀ ਹੈ ਭਾਵ ਹੋੜੀ ਦੀ ਆਵਾਜ਼ ਵੀ ਹੈ ਅਤੇ ਔਂਕੜ ਵੀ ਹੈ ਲਫਜ਼ ਹੈ ਉਹੀ ਪਰ ਚਾਲ ਮੁਤਾਬਕ ਇੱਥੇ ਸਤਿਗੁਰੂ ਜੀ ਨੇ ਹੋੜਾ ਵੀ ਲਗਾਇਆ ਹੈ ਇਉਂ ਚਾਲ ਨੂੰ ਮੁੱਖ ਰੱਖਦਿਆਂ ਉਹੀ ਪੀਓ ਉਹੀ ਖੀਓ ਔਰ ਅਗਲੀ ਪੰਗਤੀ ਵਿੱਚ ਉਹੀ ਪਾਠੀ ਉਹੀ ਪੋਚਾ ਉਹੀ ਪਿਆਰੋ ਉਹੀ ਰੂਚਾ ਇੱਥੇ ਸਿਰਫ ਔਂਕੜ ਹੈ ਇੱਥੇ ਔਂਕੜ ਦਾ ਹੀ ਉਚਾਰਨ ਹੋਵੇਗਾ ਜੀ
ਹਾਂਜੀ ਰਾਗ ਗੌੜੀ ਮਾਲਵਾ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਨਾਮ ਲੇਹੋ ਮੀਤਾ ਲੇਹੋ ਆਗੈ ਬਿਖਮ ਪੰਥ ਭੈ ਆਨ ਰਹਾਓ
ਭੈ ਆਨ ਇਹਨੂੰ ਭਿਆਨ ਨਹੀਂ ਬੋਲਣਾ ਆਮ ਤੌਰ 'ਤੇ ਪਾਠੀ ਇਹ ਗਲਤੀ ਕਰਦੇ ਨੇ ਭਿਆਨ ਬੋਲ ਜਾਂਦੇ ਨੇ ਭੈ ਆਨ ਪਾਠ ਇਕੱਠਾ ਹੈ ਵੱਖਰਾ ਵੱਖਰਾ ਨਹੀਂ ਪਰ ਭੱਬੇ ਦੇ ਦੁਲਾਮ ਦਾ ਖਿਆਲ ਰੱਖਣਾ ਜੀ ਭੈ ਆਨ
ਸੇਵਤ ਸੇਵਤ ਸਦਾ ਸੇਵ ਤੇਰਾ ਸੰਗ ਬਸਤ ਹੈ ਕਾਲ ਕਰ ਸੇਵਾ ਤੂੰ ਸਾਧਕੀ ਹੋ ਕਾਟੀਐ ਜਮ ਜਾਲ ਹੋਮ ਜਗ ਤੀਰਥ ਕੀਏ ਵਿੱਚ ਹਉਮੈ ਬਧੇ ਬਿਕਾਰ
ਵਿੱਚ ਹਉਮੈ ਬਧੇ ਬਿਕਾਰ ਬਧੇ ਨਹੀਂ ਬੋਲਣਾ ਬਧੇ ਬਿਕਾਰ ਵਿਕਾਰ ਬਹੁਤੇ ਵੱਧ ਗਏ ਹਾਂਜੀ
ਨਰਕ ਸੁਰਗ ਦੁਇ ਭੁੰਚਨਾ ਹੋਏ ਬਹੁਰ ਬਹੁਰ ਅਵਤਾਰ ਸੇਵਪੁਰੀ ਬ੍ਰਹਮ ਇੰਦਰਪੁਰੀ ਨਿਹਚਲ ਕੋ ਥਾਉ ਨਾਹੇ ਬਿਨ ਹਰ ਸੇਵਾ ਸੁਖ ਨਹੀਂ ਹੋ ਸਾਕਤ ਆਵਹਿ ਜਾਹੇ ਜੈਸੋ ਗੁਰ ਉਪਦੇਸਿਆ ਮੈਂ ਤੈਸੋ ਕਹਿਆ ਪੁਕਾਰ ਨਾਨਕ ਕਹਿ ਸੁਨ ਰੇ ਮਨਾ ਕਰ ਕੀਰਤਨ ਹੋਏ ਉਧਾਰ ਰਾਗ ਗੌੜੀ ਮਾਲਾ ਮਹੱਲਾ ਪੰਜਵਾ
ਖਾਲਸਾ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਰਾਗ ਗੌੜੀ ਮਾਲਾ ਮਹੱਲਾ ਪੰਜਵਾ ਇਸ ਸਿਰਲੇਖ ਦੇ ਹੇਠਾਂ ਬਰੀਕ ਜਿਹੇ ਸਰੂਪ ਦੇ ਵਿੱਚ ਏਕਾ ਅੰਕ ਲਿਖਿਆ ਹੋਇਆ ਹੈ ਸੋ ਇਹ ਬੋਲਣ ਦੇ ਵਿੱਚ ਨਹੀਂ ਆਵੇਗਾ ਇਹ ਵੱਖਰੇ ਵੱਖਰੇ ਰੂਪਾਂ ਵਿੱਚ ਇਹ ਅੰਕ ਗੁਰਬਾਣੀ ਵਿੱਚ ਆਉਂਦਾ ਹੈ ਕਿਤੇ ਕਿਸੇ ਰੂਪ ਵਿੱਚ ਕਿਤੇ ਕਿਸੇ ਰੂਪ ਵਿੱਚ ਹੈ ਇਸ ਦੇ ਬਾਰੇ ਸਤਿਕਾਰਯੋਗ ਮਹਾਂਪੁਰਖ ਸੰਤ ਬਾਬਾ ਦਰਸ਼ਨ ਸਿੰਘ ਜੀ ਆਪ ਜੀ ਨਾਲ ਬਚਨ ਸਾਂਝੇ ਕਰ ਰਹੇ ਨੇ ਕੱਲ੍ਹ ਸੰਤ ਬਾਬਾ ਸੁਰਜੀਤ ਸਿੰਘ ਜੀ ਨੇ ਵੀ ਆਪ ਜੀ ਨੂੰ ਦਰਸਾਇਆ ਸੀ ਕਿ ਸੰਗਤਾਂ ਨਾਲ ਇਸ ਦੀ ਵਿਚਾਰ ਸਾਂਝੀ ਕੀਤੀ ਜਾਵੇਗੀ ਪ੍ਰੇਮ ਸਤਿਕਾਰ ਸਹਿਤ ਸੰਤ ਦਰਸ਼ਨ ਸਿੰਘ ਜੀ ਸ਼ਾਸਤਰੀ ਜੀ ਕੋਲੋਂ ਇਹ ਵਰਣਨ ਸਰਵਣ ਕਰਕੇ ਫਿਰ ਪਾਠ ਅੱਗੇ ਜਾਰੀ ਹੋਵੇਗਾ ਜੀ
ਹਾਂਜੀ ਸਾਧ ਸੰਗਤ ਜੀ ਜੋ ਆਪ ਜੀ ਨੂੰ ਗਿਆਨੀ ਜੀ ਨੇ ਦੱਸਿਆ ਹੈ ਕੱਲ੍ਹ ਵੀ ਮਹਾਂਪੁਰਸ਼ਾਂ ਨੇ ਆਗਿਆ ਕੀਤੀ ਸੀ ਇਹ ਜੋ ਮਹੱਲੇ ਦੇ ਥੱਲੇ ਛੋਟੇ ਅੰਕ ਹਨ 1, 2, 3 ਪਿੱਛੇ ਵੀ ਕਈ ਸ਼ਬਦਾਂ ਦੇ ਵਿੱਚ ਆਪਾਂ ਦਰਸ਼ਨ ਕੀਤੇ ਹਨ ਜਿਸ ਤਰ੍ਹਾਂ ਗਿਆਨੀ ਜੀ ਨੇ ਦੱਸਿਆ ਕਈ ਅਰਥ ਮਹਾਂਪੁਰਖ ਵਿਦਵਾਨ ਲੋਕ ਇਹਨਾਂ ਦੇ ਕਰਦੇ ਹਨ ਅੱਜ ਕੱਲ੍ਹ ਵਾਲੇ ਜੋ ਆਧੁਨਿਕ ਵਿਦਵਾਨ ਹਨ ਉਹ ਤਾਂ ਬਿਲਕੁਲ ਚੁੱਪ ਹਨ ਔਰ ਇਹ ਵੀ ਕਹਿੰਦੇ ਹਨ ਕਿ ਇਹਨਾਂ ਦੀ ਕੋਈ ਜ਼ਰੂਰਤ ਵੀ ਨਹੀਂ ਹੈ ਪਰੰਤੂ ਜੋ ਕੁਛ ਵੀ ਗੁਰਬਾਣੀ ਦੇ ਅੰਦਰ ਸਤਿਗੁਰਾਂ ਨੇ ਆਪਾਂ ਨੂੰ ਸੰਕੇਤ ਕੀਤੇ ਹਨ ਉਹਨਾਂ ਦਾ ਬਹੁਤ ਬਹੁਤ ਵੱਡਾ ਰਹੱਸ ਹੈ ਆਪਾਂ ਨਹੀਂ ਜਾਣਦੇ ਉਹ ਅਲੱਗ ਗੱਲ ਹੈ, ਪਰੰਤੂ ਜਦੋਂ ਆਪਾਂ ਇਹਨਾਂ ਨੂੰ ਦੇਖ ਕਰਕੇ ਮੁਨਕਰ ਹੋ ਜਾਈਏ ਕਿ ਇਹਨਾਂ ਦੀ ਜ਼ਰੂਰਤ ਹੀ ਨਹੀਂ ਹੈ, ਐਸਾ ਨਹੀਂ ਹੈ। ਤੋ ਇਹ ਜੋ 1, 2, 5 ਤੱਕ 6 ਤੱਕ ਆਉਂਦੇ ਹਨ, ਵਿਦਵਾਨਾਂ ਨੇ ਮਹਾਂਪੁਰਸ਼ਾਂ ਨੇ ਅਲੱਗ ਅਲੱਗ ਆਪਣੇ ਅਨੁਭਵ ਅਨੁਸਾਰ ਇਹਨਾਂ ਦੀ ਆਪਾਂ ਨੂੰ ਗਿਆਤ ਦੱਸੀ ਹੈ, ਸੋਝੀ ਬਖਸ਼ੀ ਹੈ। ਇਹਨਾਂ ਨੂੰ ਕਈ ਵਿਦਵਾਨਾਂ ਨੇ ਘਰ ਦੇ ਵਾਚਕ ਮੰਨਿਆ ਹੈ ਕਿ ਜਿਸ ਤਰ੍ਹਾਂ ਰਾਗ ਗੌੜੀ ਮਾਲਾ ਦੇ ਥੱਲੇ ਆਪ ਜੀ ਦਰਸ਼ਨ ਕਰ ਰਹੇ ਹੋ, ਇੱਕ ਦਾ ਅੰਕ ਹੈ ਕਿ ਇਹ ਜੋ ਸ਼ਬਦ ਹੈ ਇਸ ਨੂੰ ਕਿਸ ਘਰ ਵਿੱਚ ਗਾਉਣਾ ਹੈ, ਇਹ ਵੀ ਸੰਕੇਤ ਹੈ, ਇਹ ਵੀ ਮਹਾਂਪੁਰਸ਼ ਦੱਸਦੇ ਹਨ। ਔਰ ਦੂਸਰਾ ਇਹ ਵੀ ਮੰਨਦੇ ਹਨ ਮਹਾਂਪੁਰਸ਼ ਕਿ ਇਹ ਜਿਸ ਤਰ੍ਹਾਂ ਗੌੜੀ ਰਾਗ ਚੱਲ ਰਿਹਾ ਹੈ, ਆਪ ਜੀ ਸਰਵਣ ਕਰਦੇ ਆ ਰਹੇ ਹੋ ਗੌੜੀ ਦੀਪਕੀ ਗੌੜੀ ਬੈਰਾਗਣ, ਇਹ ਜੋ ਗੌੜੀ ਦੀ ਜਾਤੀ ਵੀ ਮੰਨਦੇ ਹਨ ਕਿ ਗੌੜੀ ਕਿੰਨੇ ਪ੍ਰਕਾਰ ਦੀ ਹੈ। ਗੌੜੀ ਦੇ ਵਿੱਚ ਤਾਂ ਮਹਾਰਾਜ ਜੀ ਸੰਕੇਤ ਕਰਦੇ ਹੀ ਆ ਰਹੇ ਹਨ, ਜਿਸ ਤਰ੍ਹਾਂ ਗਿਆਨੀ ਜੀ ਨੇ ਆਪ ਜੀ ਨੂੰ ਦੱਸਿਆ 13 ਪ੍ਰਕਾਰ ਦੀ ਗੌੜੀ ਦਾ ਵਰਣਨ ਮਿਲਦਾ ਹੈ। ਪਰੰਤੂ ਇਹ ਜੋ ਆਪਾਂ ਨੂੰ ਸੰਕੇਤ ਮਿਲਦਾ ਹੈ, ਇਹ ਗੌੜੀ ਦੀ ਅੰਤਰੀਵ ਜਾਤੀ ਦਾ ਵੀ ਸੰਕੇਤਕ ਮੰਨਦੇ ਹਨ। ਜਿਸ ਤਰ੍ਹਾਂ ਗੌੜੀ ਦੀਪਕੀ ਦੇ ਚਰਨਾਂ ਵਿੱਚ ਆਪ ਜੀ ਨੇ ਇੱਕ ਦਾ ਸੰਕੇਤ ਦੇਖਿਆ, ਅਤੇ ਉਹ ਗੌੜੀ ਦੀਪਕੀ ਕਿੰਨੇ ਪ੍ਰਕਾਰ ਦੀ ਹੈ ਉਸਦਾ ਵੀ ਸੰਕੇਤ ਮੰਨਿਆ ਜਾਂਦਾ ਹੈ। ਔਰ ਦੂਸਰਾ ਇਹ ਵੀ ਮਹਾਂਪੁਰਸ਼ ਦੱਸਦੇ ਹਨ ਕਿ ਇਹ ਜਿਸ ਤਰ੍ਹਾਂ ਦੁੱਪ ਦੇ ਚੌਪ ਦੇ ਸ਼ਬਦਾਂ ਦੇ ਨਾਲ ਵੀ ਕਿਤੇ ਕਿਤੇ ਸੰਕੇਤ ਹੈ, ਆਪ ਜੀ ਆਸਾ ਰਾਗ ਵਿੱਚ ਦਰਸ਼ਨ ਕਰੋਗੇ, ਉਹ ਚੌਪ ਦੇ ਕਿੰਨੇ ਹਨ, ਭਾਵ ਗਿਣਤੀ ਦੇ ਵਾਚਕ ਵੀ ਮੰਨਦੇ ਹਨ, ਇਹ ਸਾਰੇ ਅਨੁਭਵ ਅਨੁਸਾਰ ਮਹਾਂਪੁਰਸ਼ ਦੱਸਦੇ ਹਨ। ਔਰ ਸਭ ਤੋਂ ਜੋ ਰਹੱਸ ਵਾਲੀ ਗੱਲ ਹੈ, ਉਹ ਜਿਹੜੇ ਮਹਾਂਪੁਰਸ਼ ਤੱਤਵੇਤਾ ਬ੍ਰਹਮ ਗਿਆਨੀ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਗੁਰਬਾਣੀ ਦਾ ਚਿੰਤਨ ਕੀਤਾ ਹੈ, ਉਹ ਮਹਾਂਪੁਰਸ਼ ਇਸ ਦਾ ਆਪਣੇ ਅਨੁਭਵ ਅਨੁਸਾਰ ਲਿਖਦੇ ਹਨ ਕਿ ਇਹ ਆਪਾਂ ਨੂੰ ਸਤਿਗੁਰੂ ਜੀ ਨੇ ਕਿਉਂ ਬਖਸ਼ਿਸ਼ ਕੀਤਾ। ਆਪ ਜੀ ਨੂੰ ਦੱਸਿਆ ਗਿਆਨੀ ਜੀ ਨੇ ਕਿ ਸਤਿਗੁਰੂ ਜੀ ਨੇ ਹਰ ਪਕਸ਼ ਤੋਂ ਸਾਨੂੰ ਸਿਹਤ ਬਖਸ਼ਿਸ਼ ਕੀਤੀ ਹੈ। ਜਿਸ ਤਰ੍ਹਾਂ ਦੂਸਰੇ ਮਤਾਂ ਵਿੱਚ ਵੀ ਆਪਾਂ ਸਰਵਣ ਕਰਦੇ ਹਾਂ, ਕੋਈ ਵਿਸ਼ੇਸ਼ ਕਾਰਜ ਦੀ ਸਿੱਧੀ ਵਾਸਤੇ ਵਿਸ਼ੇਸ਼ ਮੰਤਰ ਹੁੰਦੇ ਹਨ, ਅਤੇ ਸਤਿਗੁਰੂ ਜੀ ਨੇ ਮੈਂ ਬਖਸ਼ਿਸ਼ ਕੀਤੀ ਗੁਪਤ ਰੂਪ ਵਿੱਚ, ਕਿਉਂਕਿ ਇਹ ਜੋ ਗੂੜ ਰਹੱਸ ਹੁੰਦਾ ਹੈ ਉਹ ਕੇਵਲ ਤੱਤਵੇਤੇ ਜੋ ਬਾਣੀ ਦੇ ਚਿੰਤਕ ਮਹਾਂਪੁਰਸ਼ ਹਨ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਚਿੰਤਨ ਕੀਤਾ ਉਹਨਾਂ ਕੋਲੋਂ ਇਹ ਗੱਲਾਂ ਮਿਲਦੀਆਂ ਹਨ, ਸੰਪਰਦਾਵਾਂ ਵਿੱਚੋਂ ਮਿਲਦੀਆਂ ਹਨ। ਕਹਿਣ ਤੋਂ ਭਾਵ ਹੈ ਕਿ ਮਹਾਂਪੁਰਸ਼ ਨਿਰਮਲ ਸੰਪਰਦਾਇ ਦੇ ਮਹਾਨ ਵਿਦਵਾਨ ਜਿਨ੍ਹਾਂ 'ਤੇ ਸਿੱਖ ਪੰਥ ਨੂੰ ਬਹੁਤ ਮਾਣ ਹੈ, ਆਪ ਜੀ ਨੇ ਕਈ ਗੁਰਮੁਖਾਂ ਨੇ ਨਾਮ ਸਰਵਣ ਕੀਤਾ ਹੋਵੇਗਾ, ਪੰਡਿਤ ਤਾਰਾ ਸਿੰਘ ਜੀ ਨਰੋਤਮ ਨਿਰਮਲ ਭੇਖ ਦੇ ਮਹਾਨ ਵਿਦਵਾਨ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਡਿਕਸ਼ਨਰੀ ਕੋਸ਼ ਲਿਖਿਆ ਹੈ, ਜਿਸ ਨੂੰ ਕਹਿੰਦੇ ਹਨ ਗੁਰੂ ਗ੍ਰਾਰਥ ਕੋਸ਼। ਸਭ ਤੋਂ ਪਹਿਲਾਂ ਸਿੱਖ ਪੰਥ ਦਾ ਗੁਰੂ ਗ੍ਰੰਥ ਸਾਹਿਬ ਦਾ ਕੋਸ਼ ਉਹਨਾਂ ਮਹਾਂਪੁਰਖਾਂ ਨੇ ਲਿਖਿਆ। ਔਰ ਐਸਾ ਵੀ ਸੰਕੇਤ ਇਤਿਹਾਸ ਵਿੱਚੋਂ ਮਿਲਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਟੀਕਾ ਉਹਨਾਂ ਮਹਾਂਪੁਰਸ਼ਾਂ ਨੇ ਕੀਤਾ, ਜਿਹਦੇ ਵਿੱਚੋਂ ਇਸ ਵੇਲੇ ਸ਼੍ਰੀ ਰਾਗ ਦਾ ਟੀਕਾ ਅਤੇ ਭਗਤ ਬਾਣੀ ਦਾ ਟੀਕਾ ਉਹਨਾਂ ਮਹਾਂਪੁਰਖਾਂ ਦਾ ਮਿਲਦਾ ਹੈ। ਹੋਰ ਵੀ ਅਨੇਕਾਂ ਗ੍ਰੰਥ ਉਹਨਾਂ ਮਹਾਂਪੁਰਸ਼ਾਂ ਨੇ ਲਿਖੇ ਹਨ, ਜੋ ਪੜ੍ਹਨਾ ਤਾਂ ਬਹੁਤ ਦੂਰ ਦੀ ਗੱਲ ਹੈ, ਦਰਸ਼ਨ ਕਰਕੇ ਹੀ ਬਹੁਤ ਲੋਕ ਛੱਡ ਦਿੰਦੇ ਹਨ। 3-4 ਗ੍ਰੰਥ ਉਹਨਾਂ ਮਹਾਂਪੁਰਸ਼ਾਂ ਦੇ ਜੋ ਇਸ ਵੇਲੇ ਮੌਜੂਦ ਹਨ ਉਹਨਾਂ ਨੂੰ ਸਮਝਣਾ ਬਹੁਤ ਕਠਿਨ ਹੈ। ਐਸੇ ਮਹਾਨ ਵਿਦਵਾਨ ਪੰਡਿਤ ਤਾਰਾ ਸਿੰਘ ਜੀ ਨਰੋਤਮ ਉਹ ਆਪਣੀ ਲੇਖ ਵਿੱਚ ਆਪਣੀ ਪੁਸਤਕ ਵਿੱਚ ਇਹਨਾਂ ਸ਼ਬਦਾਂ ਦਾ ਜ਼ਿਕਰ ਕਰਦੇ ਹਨ ਕਿ ਇਹ ਜੋ ਸ਼ਬਦ ਸਤਿਗੁਰੂ ਜੀ ਨੇ ਇਹ ਜੋ ਸੰਕੇਤ ਬਖਸ਼ੇ ਹਨ ਇਹ ਵਿਸ਼ੇਸ਼ ਕਾਰਜ ਦੀ ਸਿੱਧੀ ਵਾਸਤੇ ਅਨੁਸ਼ਠਾਨ ਵਾਸਤੇ ਪ੍ਰਭੂ ਪਿਤਾ ਪਰਮਾਤਮਾ ਦੀ ਆਰਾਧਨਾ ਕਰਕੇ ਵਿਸ਼ੇਸ਼ ਕਾਰਜ ਦੀ ਸਿੱਧੀ ਵਾਸਤੇ ਹਨ। ਉਹਨਾਂ ਨੇ ਸਾਰੇ ਸ਼ਬਦਾਂ ਦਾ ਅਲੱਗ ਅਲੱਗ ਜਿਸ ਸ਼ਬਦ ਦੇ ਥੱਲੇ ਇੱਕ ਦਾ ਸੰਕੇਤ ਹੈ ਉਸ ਦੀ ਪਾਠ ਕਰਨ ਦੀ ਵਿਧੀ ਕੀ ਹੈ, ਉਸ ਦਾ ਫਲ ਕੀ ਹੈ, ਜਿਸ ਦੇ ਥੱਲੇ 2 ਦਾ ਅੰਕ ਹੈ ਉਸ ਦੀ ਵਿਧੀ ਕੀ ਹੈ, ਉਸ ਦਾ ਫਲ ਕੀ ਹੈ, ਉਸ ਦਾ ਕਿੰਨਾ ਪਾਠ ਕਰਨਾ ਹੈ, ਕਿਸ ਤਰ੍ਹਾਂ ਕਰਨਾ ਹੈ, ਸਾਰੀ ਵਿਧੀ ਉਹਨਾਂ ਨੇ ਖੋਲ੍ਹ ਕਰਕੇ ਲਿਖੀ ਹੈ। ਕਹਿਣ ਤੋਂ ਭਾਵ ਹੈ ਇਹ ਜੋ ਸੰਕੇਤ ਹਨ ਇਹ ਵਿਸ਼ੇਸ਼ ਕਾਰਜ ਦੀ ਸਿੱਧੀ ਵਾਸਤੇ ਪ੍ਰਭੂ ਪਿਤਾ ਪਰਮਾਤਮਾ ਦਾ ਆਰਾਧਨ ਕਰਨ ਵਾਸਤੇ ਹਨ। ਸੋ ਇਸ ਕਰਕੇ ਇਹਨਾਂ ਦਾ ਬਹੁਤ ਬੜਾ ਰਹੱਸ ਹੈ। ਅਸਲੀ ਇਸ ਦਾ ਨਿਰਣੇ ਤਾਂ ਪ੍ਰਭੂ ਹੀ ਜਾਣਦੇ ਹਨ, ਪ੍ਰਭੂ ਪਿਤਾ ਪਰਮਾਤਮਾ ਹੀ ਜਾਣਦੇ ਹਨ ਜਿਨ੍ਹਾਂ ਨੇ ਸੰਕੇਤ ਕੀਤਾ ਹੈ। ਇਹ ਕੇਵਲ ਮਹਾਂਪੁਰਸ਼ਾਂ ਨੇ ਜੋ ਆਪਾਂ ਨੂੰ ਸਿਹਤ ਬਖਸ਼ਿਸ਼ ਕੀਤੀ, ਸੋਝੀ ਦਿੱਤੀ, ਉਸ ਦੇ ਅਨੁਸਾਰ ਆਪਾਂ ਆਪ ਜੀ ਦੀ ਗਿਆਤ ਵਾਸਤੇ ਬੇਨਤੀ ਕੀਤੀ ਹੈ। ਵੈਸੇ ਤਾਂ ਗੁਰਬਾਣੀ ਅਗਾਧ ਬੋਧ ਹੈ, ਇਹ ਬਾਣੀ ਮਹਾਂਪੁਰਖ ਕੀ, ਉਹ ਹੀ ਜਾਣਦੇ ਹਨ। ਪ੍ਰਭੂ ਮਹਾਂਪੁਰਸ਼ਾਂ ਨੇ ਜੋ ਇਸ ਦਾ ਸੰਕੇਤ ਹੈ ਇਹ ਬਖਸ਼ਿਆ ਕਿ ਇਹਨਾਂ ਨੂੰ ਮੰਜ਼ਲਾਂ ਦੇ ਸ਼ਬਦ ਕਹਿੰਦੇ ਹਨ, ਅਵਸਥਾ ਦੇ ਸ਼ਬਦ ਕਹਿੰਦੇ ਹਨ, ਕਿ ਇੱਕ ਜੋ ਥੱਲੇ ਲਿਖਿਆ ਹੈ ਉਸ ਦਾ ਆਰਾਧਨ ਕਰਨ ਵਾਲੇ ਦੀ ਅਵਸਥਾ ਕੀ ਹੁੰਦੀ ਹੈ। ਔਰ ਜਿਨ੍ਹਾਂ ਮਹਾਂਪੁਰਸ਼ਾਂ ਨੇ ਇਹਨਾਂ ਦਾ ਆਰਾਧਨ ਕੀਤਾ ਉਹਨਾਂ ਨੂੰ ਅੱਜ ਕੱਲ੍ਹ ਲੋਕ ਯਾਦ ਕਰਦੇ ਹਨ। ਗਿਆਤ ਵਾਸਤੇ ਦਾਸ ਬੇਨਤੀ ਕਰੇਗਾ ਆਪ ਜੀ ਦੇ ਨਾਮ ਸਰਵਣ ਕੀਤਾ ਹੋਵੇਗਾ, ਸੰਤ ਬਾਬਾ ਮਹਾਂਹਰਨਾਮ ਸਿੰਘ ਜੀ ਭੁੱਚੋ ਵਾਲੇ ਮਹਾਂਪੁਰਸ਼ ਉਹਨਾਂ ਨੇ ਇਸ ਸੰਕੇਤ ਦੇ ਅਨੁਸਾਰ ਦੱਸਦੇ ਹਨ ਕਿ 1,100,000 ਪਾਠ ਕੀਤਾ ਸੀ ਇੱਕ ਸ਼ਬਦ ਦਾ, ਜਿਸ ਕਰਕੇ ਉਹਨਾਂ ਮਹਾਂਪੁਰਸ਼ਾਂ ਨੂੰ ਦੁਨੀਆ ਯਾਦ ਕਰਦੀ ਹੈ। ਤੋ ਕਹਿਣ ਤੋਂ ਭਾਵ ਹੈ ਬਾਣੀ ਅਗਾਧ ਬੋਧ ਹੈ, ਇਸ ਦੇ ਅੰਦਰ ਜੋ ਵੀ ਸੰਕੇਤ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਉਸ ਦਾ ਬਹੁਤ ਬੜਾ ਰਹੱਸ ਹੈ। ਅੱਜ ਕੱਲ੍ਹ ਆਪਾਂ ਸੁਣ ਕਰਕੇ ਪ੍ਰਚਾਰ ਐਸਾ ਨਾ ਸਮਝੀਏ ਕਿ ਇਹ ਗੱਲਾਂ ਬਿਲਕੁਲ ਕਰਮਕਾਂਡ ਹਨ, ਇਹਨੂੰ ਕਰਮਕਾਂਡ ਨਹੀਂ ਕਿਹਾ ਜਾਂਦਾ। ਕਰਮਕਾਂਡ ਦਾ ਵੀ ਕਦੀ ਸਮੇਂ ਮਿਲੇਗਾ ਤਾਂ ਫਿਰ ਆਪਾਂ ਵਿਚਾਰ ਕਰਾਂਗੇ ਕਿ ਕਰਮਕਾਂਡ ਕੀ ਹੈ। ਇਹ ਸਤਿਗੁਰੂ ਜੀ ਨੇ ਸਾਨੂੰ ਸਾਰੇ ਪੱਖਾਂ ਤੋਂ ਸਿਹਤ ਬਖਸ਼ਿਸ਼ ਕੀਤੀ ਹੈ, ਕਰਮ ਕਰਨਾ ਸਾਨੂੰ ਸਤਿਗੁਰੂ ਜੀ ਨੇ ਸਭ ਤੋਂ ਪਹਿਲੇ ਦੱਸਿਆ ਹੈ। ਇਸ ਕਰਕੇ ਇਹ ਸਾਡੇ ਗੁਰਮਤ ਦੇ ਕਰਮ ਵਿੱਚ ਹੈ, ਗੁਰਮਤ ਅਨੁਸਾਰ ਜੇ ਸਾਡਾ ਕਰਮ ਹੈ। ਸਾਰੀਆਂ ਸੰਗਤਾਂ ਨੇ ਇਸ ਦਾ ਵਿਚਾਰ ਆਪਣੇ ਮਨ ਵਿੱਚ ਵੀ ਰੱਖਣਾ, ਔਰ ਜੇ ਕਿਸੇ ਨੂੰ ਵਿਸ਼ੇਸ਼ ਉਸ ਦੇ ਵਿੱਚ ਜਗਿਆਸਾ ਹੋਵੇ ਤਾਂ ਉਹ ਫਿਰ ਮਹਾਂਪੁਰਸ਼ਾਂ ਕੋਲ ਜਾ ਕੇ ਹੀ ਪੁੱਛ ਸਕਦਾ ਹੈ। ਇਸ ਦਾ ਬਹੁਤ ਵੱਡਾ ਰਹੱਸ ਹੈ। ਇਹ ਦਾਸ ਨੇ ਆਪ ਜੀ ਨੂੰ ਆਪ ਜੀ ਦੀ ਗਿਆਤ ਵਾਸਤੇ ਬੇਨਤੀ ਕੀਤੀ, ਆਪ ਜੀ ਨੇ ਖਿਆਲ ਰੱਖਣਾ ਜੀ, ਪ੍ਰਵਾਨ ਕਰਨਾ ਜੀ। ਹੁਣ ਆਪਾਂ ਅੱਗੇ ਪਾਠ ਸਰਵਣ ਕਰੀਏ ਜੀ।
ਵਿਸਥਾਰ ਸਮੇਤ ਵਰਣਨ ਇਹਨਾਂ ਅੰਕਾਂ ਬਾਰੇ ਆਪ ਜੀ ਨੇ ਸੰਤ ਜੀ ਪਾਸੋਂ ਸਰਵਣ ਕੀਤਾ ਹੈ। ਜੋ ਜੋ ਅਨੁਭਵੀ ਮਹਾਂਪੁਰਖਾਂ ਦੇ ਬਚਨ ਹਨ ਉਹਨਾਂ ਦਾ ਆਪ ਜੀ ਨੇ ਸੰਤ ਜੀ ਪਾਸੋਂ ਸਰਵਣ ਕੀਤਾ ਕਿ ਇਹ ਇਹ ਇਸ ਦਾ ਭਾਵ ਹੈ। ਕਈ ਜਗ੍ਹਾ 'ਤੇ ਇਹ ਅੰਕ ਅਗਲੇ ਆਉਣ ਵਾਲੇ ਸ਼ਬਦਾਂ ਦੀ ਗਿਣਤੀ ਵਜੋਂ ਵੀ ਆਉਂਦੇ ਨੇ, ਪਰ ਇਹਨਾਂ ਦਾ ਉਚਾਰਨ ਨਹੀਂ ਹੋਣਾ। ਜਿਵੇਂ ਸੰਤ ਜੀ ਨੇ ਆਸਾ ਰਾਗ ਬਾਰੇ ਆਪ ਜੀ ਨਾਲ ਵਰਣਨ ਕੀਤਾ ਸੀ, ਉੱਥੇ ਅੱਖਰਾਂ ਦੇ ਬਰਾਬਰ ਲਿਖੇ ਹੋਏ ਅੰਕ ਆਉਂਦੇ ਨੇ, ਉਹ ਜ਼ਰੂਰ ਬੋਲਣ ਵਿੱਚ ਆਉਂਦੇ ਨੇ। ਆਸਾ ਇੱਕ ਤੁਕੇ ਚਾਰ, ਅੱਗੇ ਜਦੋਂ ਬਾਣੀ ਆਪ ਜੀ ਸਰਵਣ ਕਰੋਗੇ ਆਪ ਜੀ ਨੂੰ ਦਰਸ਼ਨ ਦੀਦਾਰ ਹੋਣਗੇ। ਇਹ ਨਿਯਮ ਇਹ ਵੀ ਚੇਤੇ ਰੱਖਣਾ ਕਿ ਇਹ ਵਿਸ਼ੇਸ਼ ਅੰਕ ਜਿੱਥੇ ਸਿਰਲੇਖ ਦੇ ਹੇਠਾਂ ਬਰੀਕ ਰੂਪ ਵਿੱਚ ਦਰਜ ਹੋਣ ਉੱਥੇ ਇਹਨਾਂ ਦਾ ਉਚਾਰਨ ਨਹੀਂ, ਪਰ ਜਿੱਥੇ ਇਹ ਅੰਕ ਅੱਖਰਾਂ ਦੇ ਬਰਾਬਰ ਪੂਰੇ ਰੂਪ ਵਿੱਚ ਦਰਜ ਹੋਣ ਉੱਥੇ ਇਹਨਾਂ ਦਾ ਉਚਾਰਨ 1, 2, 4 ਇਤਿਹਾਸਿਕ ਵਜੋਂ ਹੋਵੇਗਾ, ਇੱਥੇ ਉਚਾਰਨ ਨਹੀਂ ਹੈ। ਆਓ ਆਪਾਂ ਅੱਗੇ ਗੁਰੂ ਕੀ ਬਾਣੀ ਸਰਵ।
ਸਾਧ ਸੰਗਤ ਜੀ, ਇੱਕ ਬੇਨਤੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਪਹਿਲਾ ਸਰੂਪ ਹੈ ਉਹ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਹੱਥੋਂ ਪੰਜਮ ਪਾਤਸ਼ਾਹ ਗਰੀਬ ਨਿਵਾਸ ਜੀ ਨੇ ਸ੍ਰੀ ਰਾਮਸਰ ਤੀਰਥ ਦੇ ਕਿਨਾਰੇ 'ਤੇ ਬੈਠ ਕੇ ਲਿਖਵਾਇਆ। ਉਸੇ ਸਰੂਪ ਦਾ ਪ੍ਰਕਾਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਕਰਵਾਇਆ। ਬਾਬਾ ਬੁੱਢਾ ਸਾਹਿਬ ਜੀ ਗ੍ਰੰਥੀ ਸਥਾਪਿਤ ਕੀਤੇ ਗਏ ਔਰ ਦੂਸਰਾ ਸਰੂਪ ਭਾਈ ਬੰਨੋ ਸਾਹਿਬ ਜੀ ਨੇ ਉਤਾਰਾ ਕਰਵਾਇਆ। ਤੀਸਰਾ ਜੋ ਸ੍ਰੀ ਦਮਦਮੇ ਸਾਹਿਬ ਕਲਗੀਧਰ ਪਿਤਾ ਜੀ ਮਹਾਰਾਜ ਨੇ ਭਾਈ ਮਨੀ ਸਿੰਘ ਸਾਹਿਬ ਜੀ ਤੋਂ ਲਿਖਵਾਇਆ, ਜਿਸ ਨੂੰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਗੁਰਤਾ ਗੱਦੀ 'ਤੇ ਸਥਾਪਿਤ ਕੀਤਾ ਹੈ। ਸਾਰੇ ਸਰੂਪਾਂ ਵਿੱਚ ਸਤਿਗੁਰਾਂ ਦੀ ਬਾਣੀ ਮੌਜੂਦ ਹੈ ਔਰ ਇਹ ਅੱਖਰ ਸਾਰਿਆਂ ਵਿੱਚ ਇਸੇ ਤਰ੍ਹਾਂ ਆਉਂਦੇ ਹਨ। ਔਰ ਸਾਨੂੰ ਕਿਸੇ ਇਹੋ ਜਿਹੇ ਲੋਕ ਵੀ ਮਿਲਦੇ ਹਨ ਜਿਹੜੇ ਇਹੋ ਜਿਹਾ ਪ੍ਰਚਾਰ ਕਰਦੇ ਹਨ ਕਿ ਅੱਖਰ ਵਾਧੂ ਹਨ, ਇਹਨਾਂ ਅੱਖਰਾਂ ਦੀ ਲੋੜ ਕੋਈ ਨਹੀਂ, ਇਹ ਅੱਖਰ ਅਸੀਂ ਠੀਕ ਕਰ ਦਿਆਂਗੇ। ਕਈ ਇੱਥੋਂ ਤੱਕ ਵੀ ਮੈਂ ਕਹਿੰਦੇ ਸੁਣੇ ਹਨ ਉਹ ਕਹਿੰਦੇ ਆਉਣ ਵਾਲੇ ਸਾਲਾਂ ਵਿੱਚ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਠੀਕ ਕਰ ਦਿਆਂਗੇ। ਯਾਨੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਵੀ ਠੀਕ ਕਰਨ ਦੀਆਂ ਤਿਆਰੀਆਂ ਕਰਦੇ ਹਨ। ਭਾਵ ਅਸੀਂ ਗੁਰੂ ਨਾਲੋਂ ਸਿਆਣੇ ਨਹੀਂ ਬਣਨਾ। ਜੇ ਸਾਨੂੰ ਸਮਝ ਨਹੀਂ ਕਿਸੇ ਗੱਲ ਦੀ ਆਈ ਤਾਂ ਉਹ ਸਾਡੀ ਸੋਝੀ ਦੀ ਘਾਟ ਹੈ। ਮਿਸਾਲ ਦੇ ਤੌਰ 'ਤੇ ਮੈਂ ਮੁਸਲਮਾਨ ਵੀਰਾਂ ਦੀ ਮਿਸਾਲ ਦਿੰਦਾ ਹਾਂ। ਮੁਸਲਮਾਨਾਂ ਦੇ ਕੋਲ ਜੋ ਕੁਰਾਨ ਸ਼ਰੀਫ ਪਾਵਨ ਧਰਮ ਗ੍ਰੰਥ ਹੈ ਉਹਦੇ ਵਿੱਚ ਕਈ ਥਾਵਾਂ 'ਤੇ ਅਲਫ ਲਾਮ ਮੀਮ ਅੱਖਰ ਆਉਂਦੇ ਹਨ। ਅਲਫ ਲਾਮ ਮੀਮ ਕਈ ਜਗ੍ਹਾ 'ਤੇ ਵਾਧੂ ਆ ਜਾਂਦੇ ਹਨ ਔਰ ਉਹ ਪਾਠ ਵਿੱਚ ਨਹੀਂ ਆਉਂਦੇ। ਪਰ ਮੁਸਲਮਾਨਾਂ ਨੂੰ ਪੁੱਛੀਏ ਇਹਦਾ ਅਰਥ ਕੀ ਹੈ, ਉਹ ਕਹਿੰਦੇ ਹਨ ਇਹਦੇ ਅਰਥ ਅੱਲਾ ਹੀ ਜਾਣਦਾ ਹੈ। ਮੁਸਲਮਾਨਾਂ ਦਾ ਜਵਾਬ ਹੈ, ਵੱਡੇ ਤੋਂ ਵੱਡੇ ਮੌਲਵੀ ਨੂੰ ਪੁੱਛੋ ਵੀ ਅਲਫ ਲਾਮ ਮੀਮ, ਉਹ ਕਹਿੰਦੇ ਇਹਦਾ ਮਤਲਬ ਅੱਲਾ ਨੂੰ ਪਤਾ ਹੈ ਪਰ ਅਸੀਂ ਇਹਨੂੰ ਕੱਢ ਨਹੀਂ ਸਕਦੇ। ਇਹ ਅੱਲਾ ਜਾਣਦਾ ਹੈ, ਸਾਡੀ ਬੁੱਧੀ ਦੀ ਕਮਜ਼ੋਰੀ ਹੋ ਸਕਦੀ ਹੈ, ਅੱਲਾ ਦੀ ਕਲਾਮ ਵਿੱਚ ਕੋਈ ਕਮਜ਼ੋਰੀ ਨਹੀਂ। ਇਸੇ ਤਰ੍ਹਾਂ ਤੁਰਕੀ ਬਾਣੀ ਦੇ ਵਿੱਚ ਜੋ ਕੁਝ ਵੀ ਲਿਖਿਆ ਹੋਵੇ ਉਹਨੂੰ ਸੱਤ ਕਰਕੇ ਮੰਨਣਾ, ਇਹ ਸਾਡੇ ਲਈ ਮਹਾਂਪੁਰਸ਼ਾਂ ਤੋਂ ਬਾਬਾ ਦਰਸ਼ਨ ਸਿੰਘ ਜੀ ਹੋਰਾਂ ਨੇ ਵੀ, ਸਤਿਕਾਰਯੋਗ ਗਿਆਨੀ ਜੀ ਹੋਰਾਂ ਨੇ ਵੀ ਇਹੀ ਬੇਨਤੀ ਕੀਤੀ ਹੈ। ਸੋ ਅਗਾਧ ਬੋਧ ਬਾਣੀ ਹੈ ਇਹ। ਅਸੀਂ ਜਿਵੇਂ ਮਿਸ਼ਰੀ ਦਾ ਕੋਈ ਪਹਾੜ ਹੋਵੇ ਨਾ ਅਤੇ ਮਿਸ਼ਰੀ ਦੇ ਪਹਾੜ 'ਤੇ ਕੀੜੀ ਚੜ੍ਹ ਜਾਵੇ, ਉਹ ਕੀੜੀ ਉਸ ਪਹਾੜ ਦਾ, ਮਿਸ਼ਰੀ ਦੇ ਪਹਾੜ ਦਾ ਅੰਤ ਤਾਂ ਨਹੀਂ ਪਾ ਸਕਦੀ ਪਰ ਉਹ ਕੀੜੀ ਆਪਣਾ ਪੇਟ ਭਰਨ ਜੋਗਾ ਮਿੱਠਾ ਖਾ ਸਕਦੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਬੋਧ ਕਰਕੇ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਅੰਤ ਨਹੀਂ ਪਾ ਸਕਦੇ ਪਰ ਆਪਣੇ ਕਲਿਆਣ ਲਈ ਵਿਚਾਰ ਕਰ ਸਕਦੇ ਹਾਂ। ਇਹ ਬੇਨਤੀ ਯਾਦ ਰੱਖਣੀ ਹੈ ਅਤੇ ਗੁਰੂ ਸਾਹਿਬ ਦੀ ਬਾਣੀ ਨੂੰ ਤੁਰਕੀ ਬਾਣੀ ਸਮਝ ਕੇ ਸਿਰ ਝੁਕਾਈ ਰੱਖਣਾ ਹੈ। ਹਾਂਜੀ।
ਰਾਗ ਗਾਉੜੀ ਮਾਲਾ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਇਓ ਬਾਲ ਬੁੱਧ ਸੁਖ ਰੇ ਹਰਖ ਸੋਗ ਖਾਨ ਮਿਰਤ ਦੁਖ ਸੁਖ ਚਿਤ ਸੰਸਰ ਗੁਰ ਮਿਲੇ ਰਖਾਓ ਜੋ ਲਉ ਹਉ ਕਿਛ ਸੋਚਉ ਚਿਤਵੋ ਤਉ ਲਉ ਦੁਖਨ ਭਰੇ ਜੋ ਕਿਰਪਾਲ ਗੁਰ ਪੂਰਾ ਭੇਟਿਆ ਤਉ ਆਨੰਦ ਸਹਿਜੇ ਜੇਤੀ ਸਿਆਨਪ ਕਰਮ ਹਉ ਕੀਏ ਤੇਤੇ ਬੰਦ ਪਰੇ ਜੋ ਸਾਧੂ ਕਰ ਮਸਤਕ ਧਰਿਓ ਤਬ ਹਮ ਮੁਕਤ ਭਏ ਜੋ ਲਉ ਮੇਰੋ ਮੇਰੋ ਕਰਤਉ ਤਉ ਲਉ ਬਿਖ ਘੇਰੇ
ਜੋ ਪਾਠ ਜਿਹੜਾ ਹੈ ਜੱਜਾ ਅਤੇ ਊੜੇ ਔਂਕੜ ਦੇ ਨਾਲ ਆ ਰਿਹਾ ਹੈ, ਇਹਨੂੰ ਜੋ ਨਹੀਂ ਬੋਲਣਾ, ਜਾਓ ਕਨੌੜੇ ਨਾਲ ਨਹੀਂ ਬੋਲਣਾ, ਜਾਓ ਸਾਧੂ ਕਰ ਮਸਤਕ ਧਰਿਓ ਤਬ ਹਮ ਮੁਕਤ ਭਏ।
ਜੋ ਲਉ ਮੇਰੋ ਮੇਰੋ ਕਰਤੋ ਤਉ ਲਉ ਬਿਖ ਘੇਰੇ ਮਨ ਤਨ ਬੁੱਧ ਅਰਪੀ ਠਾਕੁਰ ਕਉ ਤਬ ਹਮ ਸਹਿਜ ਸੋਏ ਜੋ ਲਉ ਪੋਟ ਉਠਾਈ ਚਲਿਓ ਤਉ ਲਉ ਡਾਨ ਭਰੇ ਪੋਟ ਡਾਰ ਗੁਰਪੂਰਾ ਮਿਲਿਆ ਤਉ ਨਾਨਕ ਨਿਰਭਏ ਗੌੜੀ ਮਾਲਾ ਮਹੱਲਾ ਪੰਜਵਾ ਭਾਵਨ ਤਿਆਗਿਓ ਰੀ ਤਿਆਗਿਓ ਤਿਆਗਿਓ ਮੈਂ ਗੁਰ ਮਿਲ ਤਿਆਗਿਓ ਸਰਬ ਸੁਖ ਆਨੰਦ ਮੰਗਲ ਰਸ ਮਾਨ ਗੋਬਿੰਦੈ ਆਗਿਓ ਰਹਾਉ ਮਾਨ ਅਭਿਮਾਨ ਦੋਉ ਸਮਾਨੇ ਮਸਤਕ ਡਾਰ ਗੁਰ ਪਾਗਿਓ ਸੰਪਤ ਹਰਖ ਨਾ ਆਪਤ ਦੁਖਾ ਰੰਗ ਠਾਕੁਰੈ ਲਾਗਿਓ ਬਾਸ ਬਾਸਰੀ ਏਕੈ ਸੁਆਮੀ ਉਦਿਆਨ ਦ੍ਰਿਸ਼ਟਾਗਿਓ ਨਿਰਭਉ ਭਏ ਸੰਤ ਭ੍ਰਮ ਡਾਰਿਓ ਪੂਰਨ ਸਰਬਾਗਿਓ ਜੋ ਕਿਛ ਕਰਤਾ ਕਾਰਨ ਕੀਨੋ ਮਨ ਬੁਰੋ ਨਾ ਲਾਗਿਓ ਸਾਧ ਸੰਗਤ ਪ੍ਰਸਾਦ ਸੰਤਨ ਕੈ ਸੋਇਓ ਮਨ ਜਾਗਿਓ ਜਨ ਨਾਨਕ ਓੜ ਤੁਹਾਰੀ ਪਰਿਓ ਆਇਓ ਸਰਣਾਗਿਓ ਨਾਮ ਰੰਗ ਸਹਿਜ ਰਸ ਮਾਣੇ ਫਿਰ ਦੁਖ ਨਾ ਲਾਗਿਓ ਗੌੜੀ ਮਾਲਾ ਮਹੱਲਾ ਪੰਜਵਾ ਪਾਇਆ ਲਾਲ ਰਤਨ ਮਨ ਪਾਇਆ ਤਨ ਸੀਤਲ ਮਨ ਸੀਤਲ ਥੀਆ ਸਤਿਗੁਰ ਸ਼ਬਦ ਸਮਾਇਆ ਰਖਾਓ ਲਾਥੀ ਭੂਖ ਤ੍ਰਿਸ਼ਨ ਸਭ ਲਾਥੀ ਚਿੰਤਾ ਸਗਲ ਬਿਸਾਰੀ ਕਰ ਮਸਤਕ ਗੁਰ ਪੂਰੈ ਧਰਿਓ ਮਨ ਜੀਤੋ ਜਗ ਸਾਰੀ ਤ੍ਰਿਪਤ ਅਗਾਏ ਰਹੇ ਰਿਦ ਅੰਤਰ ਡੋਲਨ ਤੇ ਅਬ ਚੂਕੇ ਅਖੁੱਟ ਖਜ਼ਾਨਾ ਸਤਿਗੁਰ ਦੀਆ ਤੋਟ ਨਾਹੀ ਰੇ ਮੂਕੇ
ਨਹੀਂ
ਅਖੁੱਟ ਖਜ਼ਾਨਾ ਸਤਿਗੁਰ ਦੀਆ ਤੋਟ ਨਹੀਂ ਰੇ ਮੂਕੇ ਅਚਰਜ ਏਕ ਸੁਨਹੋ ਰੇ ਭਾਈ ਗੁਰ ਐਸੀ ਬੂਝ ਬੁਝਾਈ ਲਾਹੇ ਪਰਦਾ ਠਾਕੁਰ ਜਉ ਭੇਟਿਓ ਤਉ ਬਿਸਰੀ ਤਾਤ ਪਰਾਈ ਕਹਿਓ ਨਾ ਜਾਈ ਏਹੋ ਅਚੰਭਉ ਜੋ ਸੋ ਜਾਣੈ ਜਿਨ ਚਾਖਿਆ ਕਹਿਓ ਨਾ ਜਾਈ ਏਹੋ ਅਚੰਭਉ ਸੋ ਜਾਣੈ ਜਿਨ ਚਾਖਿਆ ਕਹੋ ਨਾਨਕ ਸੱਚ ਭਏ ਬਿਗਾਸਾ ਗੁਰ ਨਿਧਾਨ ਹਿਰਦੈ ਲੈ ਰਾਖਿਆ ਗੌੜੀ ਮਾਲਾ ਮਖੱਲਾ ਪੰਜਵਾ ਉਬਰਤ ਰਾਜਾ ਰਾਮ ਕੀ ਸਰਣੀ ਸਰਬ ਲੋਕ ਮਾਇਆ ਕੇ ਮੰਡਲ ਗਿਰ ਗਿਰ ਪਰਤੇ ਧਰਣੀ ਰਖਾਉ ਸਾਸਤ ਸਿਮ੍ਰਿਤ ਬੇਦ ਵਿਚਾਰੈ ਮਹਾਂਪੁਰਖਨ ਇਉ ਕਹਿਆ ਬਿਨ ਹਰ ਭਜਨ ਨਾਹੀ ਨਿਸਤਾਰਾ ਸੂਖ ਨਾ ਕਿਨਹੂੰ ਲਹਿਆ ਤੀਨ ਭਵਨ ਕੀ ਲਖਮੀ ਜੋਰੀ ਬੂਝਤ ਨਾਹੀ ਲਹਿਰੇ ਬਿਨ ਹਰ ਭਗਤ ਕਹਾ ਥਿਤ ਪਾਵੈ ਫਿਰ ਤੋ ਪਹਿਰੇ ਪਹਿਰੇ ਅਨਕ ਬਿਲਾਸ ਕਰਤ ਮਨ ਮੋਖਨ ਪੂਰਨ ਹੋਤ ਨਾ ਕਾਮਾ ਜਲਤੋ ਜਲਤੋ ਕਬਹੂ ਨਾ ਬੂਝਤ ਸਗਲ ਬ੍ਰਿਥੇ ਬਿਨ ਨਾਮਾ ਹਰ ਕਾ ਨਾਮ ਜਪ ਹੋ ਮੇਰੇ ਮੀਤਾ ਇਹੈ ਸਾਰ ਸੁਖ ਪੂਰਾ ਸਾਧ ਸੰਗਤ ਜਨਮ ਮਰਨ ਨਿਵਾਰੈ ਨਾਨਕ ਜਨ ਕੀ ਧੂਰਾ ਗੌੜੀ ਮਾਲਾ ਮਹੱਲਾ ਪੰਜਵਾ ਮੋਹ ਕਉ ਇਹ ਬਿਦ ਕੋ ਸਮਝਾਵੈ ਕਰਤਾ ਹੋਇ ਜਨਾਵੈ ਰਹਾਉ ਅਨਜਾਨਤ ਕਿਛ ਇਨਹੈ ਕਮਾਨੋ ਜਪ ਤਪ ਕਛੂ ਨਾ ਸਾਧਾ ਦਹਿ ਦਿਸ ਲੈ ਇਹੋ ਮਨ ਦੌਰਾਇਓ ਕਵਨ ਕਰਮ ਕਰ ਬਾਧਾ
ਜਪ ਤਪ ਕਛੂ ਨਾ ਸਾਧਾ ਸਾਧਾ ਨਹੀਂ ਬੋਲਣਾ ਸਾਧਾ ਕੁਝ ਜਪ ਤਪ ਸਾਧਿਆ ਨਹੀਂ ਹਾਂਜੀ
ਮਨ ਤਨ ਧਨ ਭੂਮ ਕਾ ਠਾਕੁਰ ਹਉ ਇਸ ਕਾ ਇਹੋ ਮੇਰਾ ਭਰਮ ਮੋਹ ਕਛ ਸੂਝਸ ਨਾਹੀ ਇਹ ਪੈਖਰ ਪਏ ਪੈਰਾ ਤਬ ਇਹੋ ਕਹਾ ਕਮਾਵਨ ਪਰਿਆ ਜਬ ਇਹੋ ਕਛੂ ਨਾ ਹੋਤਾ ਜਬ ਏਕ ਨਿਰੰਜਨ ਨਿਰੰਕਾਰ ਪ੍ਰਭ ਸਭ ਕਿਛ ਆਪ ਹੈ ਕਰਤਾ ਆਪਣੇ ਕਰਤਬ ਆਪੇ ਜਾਣੈ ਜਿਨ ਇਹੋ ਰਚਨ ਰਚਾਇਆ ਕਹੋ ਨਾਨਕ ਕਰਨ ਹਾਰ ਹੈ ਆਪੇ ਸਤਿਗੁਰ ਭਰਮ ਚੁਕਾਇਆ ਗੌੜੀ ਮਾਲਾ ਮਹੱਲਾ ਪੰਜਵਾ ਹਰ ਬਿਨ ਅਵਰ ਕਿਰਿਆ ਬਿਰਥੇ ਜਪ ਤਪ ਸੰਜਮ ਕਰਮ ਕਮਾਣੇ ਇਹ ਓਰੈ ਮੂਸੇ ਰਖਾਉ ਬਰਤ ਨੇਮ ਸੰਜਮ ਮਹਿ ਰਹਿਤਾ ਤਿਨਕਾ ਆਡ ਨਾ ਪਾਇਆ ਆਗੈ ਚੱਲਣ ਔਰ ਹੈ ਭਾਈ ਊਹਾਂ ਕਾਮ ਨਾ ਆਇਆ
ਚੱਲਣ ਪੋਲਾ ਬੋਲਣਾ ਆਗੈ ਚੱਲਣ ਔਰ ਹੈ ਭਾਈ ਚੱਲਣ ਤੋਂ ਭਾਵ ਹੈ ਚੱਲਣ ਵਰਤਨ ਰਿਵਾਜ ਆਗੈ ਚੱਲਣ ਔਰ ਹੈ ਭਾਈ ਊਹਾਂ ਕਾਮ ਨਾ ਆਇਆ
ਆਗੈ ਚੱਲਣ ਔਰ ਹੈ ਭਾਈ ਊਹਾ ਕਾਮ ਨਾ ਆਇਆ ਤੀਰਥ ਨਾਏ ਅਰ ਧਰਨੀ ਭ੍ਰਮਤਾ ਆਗੈ ਠੌਰ ਨਾ ਪਾਵੈ ਊਹਾ ਕਾਮ ਨਾ ਆਵੈ ਇਹ ਬਿਧ ਉਹ ਲੋਗ ਨਹੀਂ ਪਤੀਆਵੈ
ਊਹਾ ਕਾਮ ਨਾ ਆਵੈ ਇਹ ਬਿਧ ਉਹ ਲੋਗ ਨਹੀਂ ਪਤੀਆਵੈ ਆਮ ਤੌਰ 'ਤੇ ਛਾਪਿਆਂ ਵਿੱਚ ਪਾਠ ਛਪਿਆ ਹੁੰਦਾ ਲੋਗਨ ਹੀ ਪਤੀਆਵੈ ਇਹ ਦੂਸਰੇ ਅਰਥਾਂ ਵਿੱਚ ਹੈ ਪ੍ਰਮੁੱਖ ਅਰਥ ਵਿੱਚ ਪਾਠ ਹੈ ਊਹਾ ਕਾਮ ਨਾ ਆਵੈ ਇਹ ਬਿਧ ਇਹ ਤੀਰਥਾਂ 'ਤੇ ਨਹਾਉਣਾ ਧਰਤੀ 'ਤੇ ਭ੍ਰਮਣ ਕਰਦੇ ਰਹਿਣਾ ਸੰਨਿਆਸੀ ਬਣ ਕੇ ਸੋ ਇਹ ਜਿਹੜੀਆਂ ਨਾਮ ਤੋਂ ਵੀ ਹੋਣੇ ਜਿਹੜੇ ਸਾਧਨ ਨੇ ਇਹ ਵਿਧੀਆਂ ਊਹਾਂ ਅੱਗੇ ਪ੍ਰਲੋਕ ਵਿੱਚ ਕੰਮ ਨਹੀਂ ਆਉਂਦੀਆਂ ਉਹ ਲੋਕ ਨਹੀਂ ਪਤੀਆਵੈ ਉਹ ਜਿਹੜੇ ਲੋਕ ਨੇ ਨਾ ਅੱਗੇ ਜੰਮ ਦੇ ਦੂਤ ਉਹ ਇਹਨਾਂ ਗੱਲਾਂ ਤੋਂ ਪਤੀਜਦੇ ਨਹੀਂ ਇਹ ਸ਼ੁੱਧ ਅਰਥ ਹੈ ਪੰਗਤੀ ਦਾ ਦੂਸਰਾ ਅਰਥ ਉਹ ਲੋਗਨ ਹੀ ਪਤੀਆਵੈ ਜਿਹੜਾ ਇਹ ਕਰਮ ਕਰਤੱਵ ਕਰਦਾ ਹੈ ਉਹ ਪਰਮਾਤਮਾ ਦੀ ਪ੍ਰਸੰਨਤਾ ਨਹੀਂ ਪ੍ਰਾਪਤ ਕਰ ਸਕਦਾ, ਕੇਵਲ ਲੋਕਾਂ ਨੂੰ ਪਤਿਆਉਂਦਾ ਫਿਰਦਾ ਹੈ। ਇਉਂ ਇਹ ਦੋਨੋਂ ਸਰੂਪ ਪਾਠ ਦੇ ਚੱਲਦੇ ਹਨ। ਮੁੱਖ ਰੂਪ ਵਿੱਚ ਉਹ ਲੋਕ ਨਹੀਂ ਪਤਿਆਵੇ, ਇਹ ਖਿਆਲ ਰੱਖਣਾ ਜੀ, ਕਿਉਂਕਿ ਜਦੋਂ ਆਪ ਜੀ ਭਾਗਾਂ ਤੋਂ ਜਾਂ ਗੁਰੂ ਕੇ ਸਰੂਪ ਤੋਂ ਪਾਠ ਕਰੋਗੇ ਤਾਂ ਪਦ ਛੇਦ ਵਾਲਿਆਂ ਨੇ ਲੋਕਨ ਹੀ ਪਤਿਆਵੇ ਇਉਂ ਪਾਠ ਕੀਤਾ ਹੈ, ਗਲਤ ਉਹ ਵੀ ਨਹੀਂ, ਪਰ ਪ੍ਰਮੁੱਖ ਰੂਪ ਵਿੱਚ ਲੋਕ ਨਹੀਂ ਪਤਿਆਵੇ ਪਾਠ ਕਰਨਾ।
ਚਤੁਰ ਵੇਦ ਮੁਖ ਬਚਨੀ ਉਚਰੈ, ਆਗੈ ਮਹਿਲ ਨਾ ਪਾਵੈ ਬੂਝੈ ਨਾਹੀ। ਚਤੁਰ ਵੇਦ ਮੁਖ ਬਚਨੀ ਉਚਰੈ, ਆਗੈ ਮਹਿਲ ਨਾ ਪਾਈਐ ਬੂਝੈ ਨਾਹੀ ਏਕ ਸੁਧਾਖਰ, ਬੂਝੈ ਨਾਹੀ ਏਕ ਸੁਧਾਖਰ, ਉਹ ਸਗਲੀ ਝਾਖ ਚਖਾਈਐ। ਨਾਨਕ ਕਹਿਤੋ ਇਹੋ ਬੀਚਾਰਾ, ਜੇ ਕਮਾਵੈ ਸੋ ਪਾਰ ਗਰਾਮੀ, ਗੁਰ ਸੇਵਹੋ ਅਰ ਨਾਮ ਧਿਆਵਹੋ, ਤਿਆਗਹੋ ਮਨਹੋ ਗੁਮਾਨੀ। ਗੌੜੀ ਮਾਲਾ ਪੰਜਵਾ,
ਗੌੜੀ ਮਾਲਾ ਪੰਜਵਾ, ਇੱਥੇ ਸਤਿਗੁਰੂ ਜੀ ਨੇ ਮਹੱਲਾ ਅੱਖਰ ਨਹੀਂ ਲਿਖਿਆ, ਇੱਥੇ ਲਿਖਤ ਵਿੱਚ ਨਹੀਂ ਆਇਆ, ਇਸ ਲਈ ਇੱਥੇ ਆਪਣੇ ਕੋਲੋਂ ਬੋਲਣਾ ਨਹੀਂ, ਪੰਜਵਾ ਅੱਖਰ ਨੂੰ ਉਸੇ ਤਰ੍ਹਾਂ ਬੋਲਣਾ ਹੈ। ਇਹ ਵੀ ਬੇਨਤੀ ਕਰ ਦੇਵਾਂ, ਆਮ ਤੌਰ 'ਤੇ ਅਸੀਂ ਜੱਜੇ ਨੂੰ ਨੰਨੇ ਰੂਪ ਵਿੱਚ ਹੀ ਇੱਥੇ ਉਚਾਰਨ ਕਰ ਜਾਂਦੇ ਹਾਂ, ਬਹੁਤਿਆਂ ਦੀਆਂ ਰਸਨਾਂ ਤੋਂ ਪੰਜਵਾਂ ਸੁਣੀਦਾ ਹੈ, ਪੰਜਵਾਂ ਮਹੱਲਾ ਪੰਜਵਾਂ, ਪੰਜਵਾਂ ਨਹੀਂ ਬੋਲਣਾ, ਪੰਜਵਾਂ ਜੱਜੇ ਦੇ ਨਾਲ ਉਚਾਰਨ ਕਰਨਾ ਹੈ ਜੀ।
ਮਾਧਵ ਹਰ 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 ਮੁਖ ਕਹੀਐ, ਹਮ ਤੇ ਕਛੂ ਨਾ ਹੋਵੈ ਸੁਆਮੀ, ਜਿਉ ਰੱਖ ਹੋ ਤਿਉ ਰਹੀਐ ਰਖਾਉ। ਕਿਆ ਕਿਛ ਕਰੈ ਕਿ ਕਰਨੈ ਹਾਰਾ, ਕਿਆ ਇਸ ਹਾਥ ਵਿਚਾਰੇ, ਜੇ ਤਾਂ ਤੁਮ ਲਾਵਹੋ ਤਿਤ ਹੀ ਲਾਗਾ, ਪੂਰਨ ਖਸਮ ਹਮਾਰੇ। ਕਰਹੋ ਕਿਰਪਾ ਸਰਬ ਕੇ ਦਾਤੇ, ਏਕ ਰੂਪ ਲਿਵ ਲਾਵਹੋ, ਨਾਨਕ ਕੀ ਬੇਨੰਤੀ ਹਰ ਪਹਿ, ਆਪਣਾ ਨਾਮ ਜਪਾਵਹੋ। ਰਾਗ ਗੌੜੀ ਮਾਝ ਮਹੱਲਾ ਪੰਜਵਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਦੀਨ ਦਇਆਲ ਦਮੋਦਰ ਰਾਇਆ ਜੀਓ, ਕੋਟ ਜਨਾ ਕਰ ਸੇਵ ਲਗਾਇਆ ਜੀਓ, ਭਗਤ ਵੱਛਲ ਤੇਰਾ ਬਿਰਧ ਰਖਾਇਆ ਜੀਓ, ਪੂਰਨ ਸਭਨੀ ਜਾਈ ਜੀਓ, ਕਿਉ ਪੇਖਾ ਪ੍ਰੀਤਮ ਕਵਣ ਸੁਕਰਣੀ ਜੀਓ, ਸੰਤਾ ਦਾਸੀ ਸੇਵਾ ਚਰਣੀ ਜੀਓ, ਇਹੋ ਜੀਓ ਵਤਾਈ ਬਲ ਬਲ ਜਾਈ ਜੀਓ, ਤਿਸ ਨਿਵ ਨਿਵ ਲਾਗੋ ਪਾਈ ਜੀਓ, ਪੋਥੀ ਪੰਡਿਤ ਬੇਦ ਖੋ ਜਨਤਾ ਜੀਓ, ਹੋਏ ਬੈਰਾਗੀ ਤੀਰਥ ਨਾਵੰਤਾ ਜੀਓ, ਗੀਤ ਨਾਦ ਕੀਰਤਨ ਗਾਵੰਤਾ ਜੀਓ।
ਹਰ ਨਾਵੰਤਾ, ਨੰਨੇ ਦੇ ਉੱਪਰ ਭਾਰ ਦੇਣਾ ਹੈ, ਜਿਵੇਂ ਚਰਨ ਵਿੱਚ ਹਾਹੇ ਦੇ ਨਾਲ ਆਵਾਜ਼ ਆਉਂਦੀ ਹੈ ਨਾ, ਨਾਵੰਤਾ ਹੋਏ ਬੈਰਾਗੀ ਤੀਰਥ ਨਾਵੰਤਾ ਜੀਓ,
ਹੋਏ ਬੈਰਾਗੀ ਤੀਰਥ ਨਾਵੰਤਾ ਜੀਓ, ਗੀਤ ਨਾਦ ਕੀਰਤਨ ਗਾਵੰਤਾ ਜੀਓ, ਹਰ ਨਿਰਭਉ ਨਾਮ ਧਿਆਈ ਜੀਓ, ਭਏ ਕਿਰਪਾਲ ਸੁਆਮੀ ਮੇਰੇ ਜੀਓ, ਪਤਿਤ ਪਵਿੱਤ ਲਗ ਗੁਰ ਕੇ ਪੈਰੇ ਜੀਓ, ਭ੍ਰਮ ਭਉ ਕਾਟ ਕੀਏ ਨਿਰਵੈਰੇ ਜੀਓ, ਗੁਰ ਮਨ ਕੀ ਆਸ ਪੁਰਾਈ ਜੀਓ, ਗੁਰ ਮਨ ਕੀ ਆਸ ਪੂਰਾਈ ਜੀਓ, ਜਿਨ ਨਾਉ ਪਾਇਆ ਸੋ ਧਨਵੰਤਾ ਜੀਓ, ਜਿਨ ਪ੍ਰਭ ਧਿਆਇਆ ਸੋ ਸੋਭਾਵੰਤਾ ਜੀਓ, ਜਿਸ ਸਾਧੂ ਸੰਗਤ ਤਿਸ ਸਭ ਸੁਕਰਣੀ ਜੀਓ, ਜਨ ਨਾਨਕ ਸਹਿਜ ਸਮਾਈ ਜੀਓ। ਗੌੜੀ ਮਹੱਲਾ ਪੰਜਵਾ ਮਾਝ, ਆਓ ਹਮਾਰਾ ਰਾਮ ਪਿਆਰੇ ਜੀਓ, ਰਹਿਣ ਦਿਨਸ ਸਾਸ ਸਾਸ ਚਿਤਾਰੇ ਜੀਓ, ਸੰਤ ਦੇਵ ਸੰਦੇਸਾ ਪੈ ਚਰਣਾਰੇ ਜੀਓ, ਤੁਧ ਬਿਨ ਕਿਤ ਬਿਧ ਤਰੀਐ ਜੀਓ, ਸੰਗ ਤੁਮਾਰੈ ਮੈਂ ਕਰੇ ਆਨੰਦਾ ਜੀਓ, ਵਣ ਤ੍ਰਿਣ ਤ੍ਰਿਭਵਨ ਸੁਖ ਪਰਮਾਨੰਦਾ ਜੀਓ।
ਵਣ ਤਿਣ ਤ੍ਰਿਭਵਨ,
ਵਣ ਤਿਣ ਤ੍ਰਿਭਵਨ ਸੁਖ ਪਰਮਾਨੰਦਾ ਜੀਓ, ਸੇਜ ਸੁਖਾਵੀ ਇਹੋ ਮਨ ਬਿਗਸੰਦਾ ਜੀਓ, ਪੇਖ ਦਰਸਨ ਇਹੋ ਸੁਖ ਲਹੀਐ ਜੀਓ, ਚਰਨ ਪਖਾਰ ਕਰੀ ਨਿਤ ਸੇਵਾ ਜੀਓ ਪੂਜਾ ਅਰਚਾ ਬੰਧਨ ਦੇਵਾ ਜੀਓ।
ਇੱਥੇ ਬੰਧਨ ਪਾਠ ਦੱਦੇ ਨਾਲ ਹੀ ਕਰਨਾ ਹੈ, ਕਾਲੀ ਨਾਲ ਬੰਧਨ ਨਹੀਂ ਕਰਨਾ। ਹਾਂਜੀ।
ਦਾਸਨ ਦਾਸ ਨਾਮ ਜਪ ਲੇਵਾ ਜੀਓ ਬਿਨੋ ਠਾਕੁਰ ਪਹਿ ਕਹੀਆ ਜੀਓ। ਇਛ ਪੁੰਨੀ ਮੇਰੀ ਮਨ ਤਨ ਹਰਿਆ ਜੀਓ ਦਰਸ਼ਨ ਪੇਖਤ ਸਭ ਦੁੱਖ ਪਰ ਹਰਿਆ ਜੀਓ। ਹਰ ਹਰ ਨਾਮ ਜਪੇ ਜਪ ਤਰਿਆ ਜੀਓ ਇਹੋ ਅਜਰ ਨਾਨਕ ਸੁਖ ਸਹੀਆ ਜੀਓ। ਗੌੜੀ ਮਾਝ ਮਹੱਲਾ ਪੰਜਵਾ ਸੁਣ ਸੁਣ ਸਾਜਨ ਮਨ ਮਿੱਤ ਪਿਆਰੇ ਜੀਓ ਮਨ ਤਨ ਤੇਰਾ ਇਹੋ ਜੀਓ ਭੇ ਵਾਰੇ ਜੀਓ। ਵਿਸਰ ਨਾਹੀ ਪ੍ਰਭ ਪ੍ਰਾਣ ਅਧਾਰੇ ਜੀਓ ਸਦਾ ਤੇਰੀ ਸਰਣਾਈ ਜੀਓ। ਜਿਸ ਮਿਲਿਆ ਮਨ ਜੀਵੈ ਭਾਈ ਜੀਓ ਗੁਰ ਪ੍ਰਸਾਦੀ ਸੋ ਹਰ ਹਰ ਪਾਈ ਜੀਓ। ਸਭ ਕਿਛ ਪ੍ਰਭ ਕਾ ਪ੍ਰਭ ਕੀਆ ਜਾਈ ਜੀਓ ਪ੍ਰਭ ਕਉ ਸਦ ਬਲ ਜਾਈ ਜੀਓ। ਇਹੋ ਨਿਧਾਨ ਜਪੈ ਵਡਭਾਗੀ ਜੀਓ ਨਾਮ ਨਿਰੰਜਨ ਏਕ ਲਿਵ ਲਾਗੀ ਜੀਓ। ਗੁਰ ਪੂਰਾ ਪਾਇਆ ਸਭ ਦੁੱਖ ਮਿਟਾਇਆ ਜੀਓ ਆਠ ਪਹਿਰ ਗੁਣ ਗਾਇਆ ਜੀਓ। ਰਤਨ ਪਦਾਰਥ ਹਰ ਨਾਮ ਤੁਮਾਰਾ ਜੀਓ ਤੂੰ ਸੱਚਾ ਸਾਹੋ ਭਗਤ ਵਣਜਾਰਾ ਜੀਓ। ਹਰ ਧਨ ਰਾਸ ਸੱਚ ਵਾਪਾਰਾ ਜੀਓ ਜਨ ਨਾਨਕ ਸਦ ਬਲਿਹਾਰਾ ਜੀਓ।